ज्यों पावै त्यों राखेले हम सरणे प्रभ आए राम राजे ज्यों पावै त्यों राखेले हम सरणे प्रभ आए राम राजे। छक्के तीजे दा असी तीसरा छंद लै रहे हाँ। पन्ना है श्री गुरु ग्रंथ साहब जी का 449 450 पेज 449 450। असी छक्के छंदा दा ज्ञान ਲਈ ਆ ਰਹੇ। ਲਿੰਕ ਜੋੜਨ ਲਈ ਪਿਛਲੀ ਸੀ ਡੀ ਸੁਣ ਲਿਓ। ਹੁਣ ਇੱਥੋਂ ਅਸੀਂ ਸ਼ੁਰੂ ਕਰ ਰਹੇ ਹਾਂ। ਜਿਉਂ ਭਾਵੈ ਤਿਉਂ ਰਾਖੇ ਲੈ ਹਮ ਸਰਣੇ ਪ੍ਰਭ ਆਏ ਰਾਮ ਰਾਜੇ। ਹਮ ਭੂਲੇ ਵਿਗਾੜੇ ਦਿਨ ਸਰਾਤੇ ਹਰ ਲਾਜ ਰਖਾਏ ਹਰ ਲਾਜ ਰਖਾਏ ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤੇ ਸਮਝਾਏ ਦੇ ਮਤੇ ਸਮਝਾਏ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ ਹਰ ਪੈਜ ਰਖਾਏ। ਦੋ ਡੰਡੀਆਂ ਚੌਕਾ, ਦੋ ਡੰਡੀਆਂ ਦਸ, ਦੋ ਡੰਡੀਆਂ 17 ਪਿਛਲੀ ਐਡੀਟਿੰਗ ਹੈ। ਅਸੀਂ ਚੌਥਾ ਛੰਦ ਵੀ ਛੱਕੇ ਤੀਜੇ ਦਾ ਪੜ੍ਹ ਕੇ ਫਿਰ ਅਗਲੇ ਛੱਕੇ 'ਤੇ ਅਸੀਂ ਉਹਦਾ ਗਿਆਨ ਲੈਣਾ ਸ਼ੁਰੂ ਕਰੇਗੇ। ਛੱਕਾ ਇੱਥੋਂ ਸ਼ੁਰੂ ਹੁੰਦਾ ਵੀ ਜਿੱਦਾਂ ਮਰਜ਼ੀ ਕਰ ਤੂੰ ਪਰ ਸਾਨੂੰ ਤਾਰ ਲੈ। ਬਾੜੀ ਨਿਤਾਣਾ ਹੋ ਕੇ ਗੁਰੂ ਰਾਮਦਾਸ ਸਾਹਿਬ ਮਹੱਲਾ ਚੌਥਾ ਸ਼ਰਨ ਪੈ ਰਿਹਾ ਹੈ। ਅਕਾਲ ਪੁਰਖ ਦੀ ਪ੍ਰਭ ਦੀ ਸਿੱਧੀ ਸ਼ਰਨ, ਕਿਸੇ ਦਾ ਹੋਰ ਧਿਆਨ ਗੁਰੂ ਦਾ, ਕਿਸੇ ਦਾ ਕੁਛ ਨਹੀਂ ਰੱਖਦੀ ਸਾਰੀ ਬਾਣੀ, ਸਿੱਧੀ ਪ੍ਰਭ ਦੀ ਸ਼ਰਨ 'ਚ ਜਾਣਾ ਹੈ। ਔਰ ਇਹੋ ਹੀ ਮਹੱਲਾ ਚੌਥਾ ਲਿਖਦਾ ਹੈ। ਮੈਂ ਸ਼ਰਨ ਕਿੱਦਾਂ ਜਾਣਾ ਹੈ ਉਹਦੀ, ਉਹ ਹੈ ਗੁਰ ਗੁਰ ਕਰਤ ਸ਼ਰਨ ਜੇ ਆਵੈ ਪ੍ਰਭ ਆਏ ਮਿਲੇ ਖੇਨ ਢੀਲ ਨਾ ਪਈ ਆ। ਜਦੋਂ ਅਸੀਂ ਸਿੱਧਾ ਅਕਾਲ ਪੁਰਖ ਦਾ ਅੰਦਰ ਧਿਆਨ ਰੱਖ ਕੇ ਵੀ ਉਹ ਪਾਵਰ ਸਾਡੇ ਅੰਦਰ ਹੈ, ਉਹ ਬੇਨਤੀ ਸੁਣਦੀ ਹੈ, ਉਹਦੇ ਅੱਗੇ ਫਿਰ ਜਿਹੜੀ ਸ਼ਰਨ ਹੈ ਉਹਦਾ ਨਾਮ ਜਪਣਾ ਹੀ ਸ਼ਰਨ ਹੈ। ਕਿਉਂਕਿ ਹੰਬਲ ਹੋ ਕੇ ਗਰੀਬੀ ਭਾਵਨਾ ਜਿਹੜਾ ਸਵਾਸ ਸਵਾਸ ਅਸੀਂ ਵਾਹਿਗੁਰੂ ਜਪਦੇ ਹਾਂ, ਉਹਦੇ ਵਿੱਚ ਆਹ ਚੀਜ਼ ਅਸੀਂ ਉਹਦੇ ਕੋਲੋਂ ਮੰਗਣੀ ਹੈ ਵੀ ਜਿੱਦਾਂ ਮਰਜ਼ੀ ਰੱਖ, ਅਸੀਂ ਬਹੁਤ ਗਲਤੀਆਂ ਕਰਦੇ ਹਾਂ ਪਰ ਤੇਰੀ ਸ਼ਰਨ ਅਸੀਂ ਉਸ ਤਰ੍ਹਾਂ ਨਹੀਂ। ਵੀ ਅੱਜ ਕੱਲ੍ਹ ਆਮ ਹੈ ਬੜੇ ਪਿਆਰ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਦੀ ਕਮਰੇ 'ਚ ਜਾ ਕੇ ਅਰਦਾਸ ਕਰਦੇ ਹੋ, ਠੀਕ ਹੈ, ਚੰਗੀ ਚੀਜ਼ ਆ ਅਦਬ ਦਾ, ਲੇਕਿਨ ਇਹ ਵੀ ਅਸੀਂ ਤਾਂ ਹਰ ਵੇਲੇ ਸਵਾਸ ਸਵਾਸ ਮੰਗਣਾ, ਕਿਉਂਕਿ ਸਾਡਾ ਜਪ ਬਾਣੀ ਕਹਿੰਦੀ ਆ ਆਖੈਂ ਮੰਗੈਂ ਦੇ ਦੇ ਫਿਰ ਉਹ ਦਾਤ ਕਰੇ ਦਾਤਾਰ, ਇਸ ਕਰਕੇ ਉਹ ਦਾਤ ਕਰਦਾ। ਪਰ ਮੰਗਣਾ ਅਸੀਂ ਹਰ ਸਵਾਸ ਸਵਾਸ ਨਾ ਮੰਗਣਾ ਹੈ। ਜਿਸ ਤਰ੍ਹਾਂ ਕੋਈ ਬੱਚਾ ਆਪਣੇ ਬਾਪ ਦਾ ਦਫ਼ਤਰ ਜਾਣ ਲੱਗਦਾ, ਉਹਦਾ ਬਾਪ ਬੱਚਾ ਉਹਦਾ ਕੋਟ ਫੜ ਕੇ ਬਹਿ ਜਾਂਦਾ, ਬਾਪੂ ਮੈਨੂੰ ਅੱਜ ਦਵਾਨੀ ਦੇ। ਉਹ ਕਹਿੰਦਾ ਉਹ ਮੈਨੂੰ ਦੇਰ ਹੁੰਦੀ ਹੈ, ਮੈਨੂੰ ਛੱਡ ਜਾਣ ਦੇ ਦਫ਼ਤਰ 'ਚ। ਕਹਿੰਦਾ ਨਹੀਂ ਮੈਂ ਅੱਜ ਛੁਰਛੁਰੀਆਂ ਚਲਾਉਣੀਆਂ, ਅੱਜ ਦਿਵਾਲੀ ਹੈ ਅਤੇ ਮੈਨੂੰ ਦਵਾਨੀ ਦੇ। ਉਹ ਕਹਿੰਦਾ ਤੈਨੂੰ ਦਵਾਨੀ ਦੀ ਪਈ ਹੈ, ਮੈਨੂੰ ਮੈਂ ਦਫ਼ਤਰੋਂ ਲੇਟ ਹੁੰਦਾ। ਉਹ ਛੱਡਦਾ ਨਹੀਂ ਉਹਨੂੰ, ਹਾਰ ਕੇ ਬਾਪੂ ਬਟੂਏ 'ਚੋਂ ਕੱਢ ਕੇ ਦਵਾਨੀ ਪਿਛਲੇ ਜ਼ਮਾਨਿਆਂ 'ਚ ਹੁੰਦੀ ਸੀ ਉਹ ਦਵਾਨੀ ਦੇ ਦਿੰਦੀ, ਕਹਿੰਦੇ ਛੱਡ ਮੇਰਾ ਖਹਿੜਾ। ਇੱਦਾਂ ਦੀ ਰੱਬ ਦਾ ਮੰਗ ਮੰਗ ਕੇ ਪਿਆਰ ਨਾਲ ਉਹਦੇ ਸਨ ਜਾ ਕੇ ਅੰਦਰੋਂ ਇਹ ਕਰਨੀ, ਉਹਦਾ ਖਹਿੜਾ ਨਹੀਂ ਅਸੀਂ ਛੱਡਣਾ, ਵੀ ਨਾਮ ਜਪੀ ਜਾਣਾ ਹੰਬਲ ਹੋ ਕੇ। ਜਿਉਂ ਭਾਵੈ ਤਿਉਂ ਰਾਖੇ ਲੈ ਹਮ ਸਰਣੇ ਪ੍ਰਭ ਆਏ राम राजे। ਉਹ ਜਿਹੜੀ ਸਰਨ ਪੈਣੀ ਹੈ ਜਿਹਦਾ ਨਾਮ ਜਪਦੇ ਹੋ ਐਟੋਮੈਟਿਕਲੀ ਤੁਸੀਂ ਉਹਦੀ ਸਰਨ 'ਚ ਹੋ, ਐਸੀ ਪਾਵਰ ਆ ਤੁਹਾਡੇ ਅੰਦਰ ਹਰ ਵੇਲੇ ਲਾਗੇ ਆ। ਕਿਉਂਕਿ ਬਾਬਾ ਨਾਨਕ ਲਿਖਦਾ ਖੁਦਾਈ ਦੂਰ ਨਹੀਂ ਹੈ, ਰੱਬ ਦੂਰ ਨਹੀਂ ਹੈ, ਉਹ ਹੈ ਵੇਖੇ ਸੁਣੇ ਤੇਰੇ ਨਾਲੇ ਖੁਦਾਈ, ਹਰ ਵੇਲੇ ਵੇਖ ਰਹੀ ਹੈ, ਸੁਣ ਰਹੀ ਤੇਰੀ ਹਰ ਇੱਕ ਚੀਜ਼। ਇਸ ਕਰਕੇ ਗੁਰੂ ਕਰਤ ਸਰਨ ਜੇ ਆਵੇ ਪ੍ਰਭ ਆਏ ਮਿਲੇ ਖਿਨ ਢੀਰ ਨਾ ਪਈਆ, ਉਹ ਵਿਸ਼ਵਾਸ ਰੱਖ ਕੇ ਅਤੇ ਗੁਰੂ ਰਾਮਦਾਸ ਸਾਹਿਬ ਅਗਲਾ ਕਹਿ ਰਹੇ ਹੈ ਵੀ ਅਸੀਂ ਤਾਂ ਭੁੱਲਾਂ ਕਰਨੀਆਂ, ਹਮ ਭੂਲ ਵਗਾੜ ਦਿਨ ਸਰਾਤੇ, ਦਿਨ ਰਾਤ ਅਸੀਂ ਭੁੱਲਾਂ ਕਰਦੇ ਹਾਂ ਪਰ ਤੂੰ ਬਖਸ਼ਣ ਆ ਰਿਹਾ। ਇੱਦਾਂ ਗਰੀਬ ਹੋ ਕੇ ਉਹਦੇ ਅੱਗੇ ਲੇਰੜੀਆਂ ਕੱਢਣੀਆਂ, ਹਮ ਬਾਰੇਕ ਤੂੰ, ਅੱਗੇ ਗੁਰ ਨੇਰਾ ਨਹੀਂ ਹੈ, ਰਾਰੇ ਨੂੰ ਔਂਕੜ ਹੈ, ਤੂੰ ਹੀ ਸਾਡਾ ਗੁਰ ਪਿਤਾ ਹੈ। ਸਾਡੇ ਲਈ ਜਪ ਬਾਣੀ 'ਚ ਥੰਮ ਰੂਲ ਦੇ ਦਿੱਤਾ, ਗੁਰ ਈਸ਼ਰ ਗੁਰ ਗੁਰ ਬਰਮਾ ਗੁਰ, ਉਹ ਸਾਡੇ ਤਿੰਨੇ ਦੇਵਤੇ ਨਹੀਂ, ਅਸੀਂ ਇਹਨਾਂ ਨੂੰ ਮੰਨਣ ਵਾਲੇ, ਅਸੀਂ ਇਸ ਗੁਰ ਨੂੰ ਮੰਨਣ ਵਾਲੇ ਜਿੱਥੇ ਰਾਰੇ ਨੂੰ ਔਂਕੜ ਹੋ ਗਏ। ਗੁਰ ਇਹ ਸਤੇ ਗੁਰ ਹੀ ਹੈ, ਔਰ ਅਸੀਂ ਇਕੱਲੇ ਗੁਰ ਦੇ ਸਿੱਖ ਨਹੀਂ, ਅਸੀਂ ਗੁਰ ਸਤੇ ਗੁਰ ਕਾ ਜੋ ਸਿੱਖ ਖਾਏ, ਇਸ ਕਰਕੇ ਉਹ ਸਾਡਾ ਪਿਤਾ ਹੈ ਪਰਮਾਤਮਾ। ਹਮ ਬਾਰਕ ਤੂੰ ਗੁਰ ਪਿਤਾ ਹੈ, ਗੁਰ ਜਾਇਆ ਗੁਰ ਈਸ਼ਰ ਗੋਰਖ ਬ੍ਰਹਮਾ ਨੂੰ, ਆ ਜਿਹੜੇ ਸਾਰੇ ਉਹਦੇ ਉਹਨਾਂ ਕੋਲ ਜਿਹੜੇ ਉਹਨਾਂ ਨੂੰ ਪੂਜਦੇ ਜਾਂ ਧਿਆਨ 'ਚ ਰੱਖਦੇ, ਉਹਨਾਂ ਲਈ ਗੋਰਖ ਅਤੇ ਗੁਰੂਆਂ, ਆ ਜਿਹੜਾ ਗੋਰਖ ਹੈ ਯੋਗੀਆਂ ਦਾ ਗੁਰੂ ਸੀ, ਆ ਜਿਹੜਾ ਬ੍ਰਹਮਾ ਹੈ ਬਰਮਾ ਇਹ ਪਿਤਾ ਮੰਨਦੇ ਹਿੰਦੂ ਨੂੰ, ਔਰ ਈਸ਼ਰ ਮਹਾਦੇਵ ਦੇਵਤਾ ਵੀ ਸਾਡੇ ਲਈ ਕੁਛ ਨਹੀਂ ਹੈ, ਅਸੀਂ ਇਸ ਗੁਰ ਨੂੰ ਮੰਨਣ ਵਾਲੇ ਹਾਂ। ਇਸ ਕਰਕੇ ਅਕਾਲ ਪੁਰਖ ਅੱਗੇ ਸਿੱਧੀ ਕਹਿ ਰਹੇ ਹੈ, ਹਮ ਬਾਰੇ ਗੁਰ ਪਿਤਾ ਹੈ, ਸਾਨੂੰ ਮਤ ਦੇ ਕੇ ਸਮਝਾਈ, ਚੱਲ ਤੂੰ ਹੀ ਸਾਨੂੰ ਸਮਝਾਉਣਾ, ਸਾਡੀਆਂ ਭੁੱਲਾਂ ਬਹੁਤ ਹੈ, ਅਸੀਂ ਇਹਦੇ 'ਤੇ ਇੱਕੋ ਹੀ ਪ੍ਰਮਾਣ ਦਿੰਦੇ ਹਾਂ, ਜਿਹੜੇ ਗੁਰੂ ਮਹਾਰਾਜ ਸਾਡੇ ਨੌਵੀਂ ਪਾਤਸ਼ਾਹੀ ਹੋਏ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, 26 ਸਾਲ ਇੰਨੀ ਤਪੱਸਿਆ ਕੀਤੀ, ਇੰਨਾ ਨਾਮ ਜਪਿਆ, ਪਰ ਲੋਕੇ ਬਾਹਰ ਨਹੀਂ ਕਿਸੇ ਨੂੰ ਖਬਰ ਦੇਣ ਦਿੱਤੀ, ਉਹ ਬਕਾਲੇ ਪਿੰਡ ਉਸੇ ਬੈਠੇ ਰਹੇ, ਔਰ ਭੋਰੇ ਮਤਲਬ ਸਾਰੇ ਘਰ ਦੇ ਔਰ ਗਰੀਬੀ ਭਾਵਨਾ ਰਹਿੰਦੇ ਸੀ, ਔਰ ਉਹਨਾਂ ਨੇ 26 ਸਾਲ ਆਪਣੀ ਭਗਤੀ ਬਾਹਰ ਨਹੀਂ ਜ਼ਾਹਰ ਹੋਣ ਦਿੱਤੀ, ਉਹਨਾਂ ਦਾ ਪ੍ਰਮਾਣ ਦੇਣ ਲੱਗੇ ਹਾਂ। ਉਹਨਾਂ ਕੋਲ ਸਾਰੀਆਂ ਪੋਥੀਆਂ ਪਹਿਲੀਆਂ ਗੁਰੂਆਂ ਦੀਆਂ ਆ ਪਹੁੰਚ ਚੁੱਕੀਆਂ ਸੀ ਬਾਣੀ ਦੀਆਂ, ਔਰ ਉਹ 26 ਸਾਲ ਕੀ ਕਰਦੇ ਸੀ, ਜਿੱਦਾਂ ਉਹ ਸੀ ਸਾਰੀਆਂ ਪੋਥੀਆਂ ਉਹਨਾਂ ਦਾ ਗਿਆਨ ਸਮਝ ਸਮਝ ਕੇ ਨਾਮ ਜਪੀ ਜਾਂਦੇ ਸੀ, ਤਾਂ 26 ਸਾਲ ਥੋੜ੍ਹੇ ਨਹੀਂ ਹੁੰਦੇ। 12 ਸਾਲ ਬਨਵਾਸ ਰਾਮਚੰਦਰ ਜੀ ਦਾ ਬੜਾ ਮਸ਼ਹੂਰ ਆ, ਪਰ ਸਾਡਾ ਗੁਰੂ 26 ਸਾਲ ਹੀ ਬੈਠਾ ਰਿਹਾ, ਕਿਤੇ ਹੋਰ ਬਾਹਰ ਡੇਰਾ ਨਹੀਂ ਬਣਾਇਆ, ਕੁਛ ਨਹੀਂ ਬਣਾਇਆ। ਇੱਕ ਮਿਸਾਲ ਹੈ ਬਾਬੇ ਬਕਾਲੇ ਦੀ ਵੀ ਉੱਥੇ 26 ਸਾਲ ਬੈਠੇ ਰਹੇ, ਕੋਈ ਡੇਰਾ ਨਹੀਂ ਬਾਹਰ ਬਣਾਇਆ, ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਆਹ ਸਾਡੇ ਰੂਲ ਹੈ ਵੀ ਉਹ ਅੰਦਰ ਕੀ ਕਰਦੇ ਸੀ, ਅੰਦਰ ਇਹੋ ਹੀ ਆ ਨਾਮ ਜਪਦੇ ਸੀ, ਔਰ ਇਸ ਤਰੀਕੇ ਨਾਲ ਹੰਬਲ ਹੋ ਕੇ ਜਪਦੇ ਸੀ, ਤੂੰ ਹਮ ਬਾਰਕ ਤੂੰ ਗੁਰਪਿਤਾ ਹੈ ਮਾਂ, ਸਾਡਾ ਇੰਨੀਆਂ ਭੁੱਲਾਂ ਕਰਦੇ ਹਾਂ, ਉਹ ਆਪਣਾ ਸ਼ਬਦ ਦਿੰਦੇ, ਸਵਾਨ ਪੂਛ ਯੂੰ ਬਹਿਓ ਨਸੀ ਦੋ, ਬਹੁਤ ਯਤਨ ਮੈਂ ਕੀਨ, ਨਾਨਕ ਲਾਜ ਬਿਰਧ ਕੀ ਰਾਖੋ, ਨਾਮ ਤੁਹਾਰੋ ਲੀਨ। ਜਿੱਦਾਂ ਕੁੱਤੇ ਦੀ ਪੂਛ ਹਮੇਸ਼ਾ ਹੀ ਵਲ ਖਾ ਕੇ ਕੁੰਡੀ ਐਨ ਰਹਿੰਦੀ ਹੈ, ਉਹਨੂੰ ਜੇ ਸਿੱਧੀ ਵੀ ਕਰ ਦਿਉ ਫਿਰ ਕੁੰਡਲ ਖਾ ਪਾ ਜੂਗੀ। ਇਸ ਕਰਕੇ ਸਾਡਾ ਮਨ ਸਦਾ ਹੀ ਵਿੰਗਾ ਹੈ, ਇੰਨੀ ਗਲਤੀਆਂ ਕਰਦਾ ਹੈ, ਹੇ ਮਹਾਰਾਜ ਸਾਡਾ ਮਨ ਕੁੱਤੇ ਦੀ ਪੂਛ ਹੈ, ਸਵਾਨ ਮੈਨੇ ਕੁੱਤਾ ਪੂਛ ਉਹਦੀ ਆਮ ਅਤੇ ਸਾਰੇ ਪਿੰਡੀ ਥਾਂ ਹੀ ਹੈ ਵੀ ਕੁੱਤੇ ਦੀ ਪੂਛ ਨੂੰ 12 ਸਾਲ ਬੰਝੜੀ 'ਚ ਪਾ ਛੱਡੋ, ਸਿੱਧੇ ਬੰਝ 'ਚ ਔਰ ਉੱਤੇ ਟੱਲੀ ਬੰਨ੍ਹ ਕੇ ਜਾਂ ਬੰਨ੍ਹ ਛੱਡੋ, 12 ਸਾਲ ਵੀ ਉਹਨੂੰ ਸਿੱਧੀ ਰੱਖੋ, ਪਰ ਜਦੋਂ ਤੂੰ ਬੰਝ ਖੋਲੋਗੇ ਲਾਓਗੇ ਭਾਈ ਉਹਨੇ ਫਿਰ ਕੁੰਡ ਖਾ ਜਾਣਾ। ਸਾਡਾ ਮਨ ਨਹੀਂ ਕਹਿੰਦੀ ਮਰਨਾ, ਮਹਾਰਾਜ ਤੂੰ ਮੇਰੀ ਲਾਜ ਰੱਖ, ਤੂੰ ਸਵਾਨ ਪੂਛ ਜੂ ਬਹਿਓ ਨਸੀ ਦੋ, ਬਹੁਤ ਯਤਨ ਮੈਂ ਕੀਨ, ਨਾਨਕ ਲਾਜ ਬਿਰਧ ਕੀ ਰੱਖੋ, ਨਾਮ ਤੁਹਾਰੋ ਲੀਨ। ਉੱਤੋਂ ਬਾਅਦ ਆਈ ਹੋਣੀ ਹੈ, ਤੂੰ ਸਪੈਸ਼ਲ ਬੰਦਾ ਤੇਰੀ ਇਲਾਜ ਰੱਖਾਂ, ਬਾਕੀ ਮੈਨੂੰ ਦੁਨੀਆ ਵੱਲ ਦੇਖਣਾ। ਸ਼ਬਦ ਤੁਜ਼ਾਰ ਹੁੰਦਾ, ਕੈਸਾ ਕੈਸੀ ਅਰਦਾਸ ਕਰੋ, ਹੇ ਮਹਾਰਾਜ ਮੇਰਾ ਮਨ ਕੁੱਤੇ ਦੀ ਪੂਛ ਹੈ, ਤੂੰ ਇਹ ਦਿਆਲ ਨਾ ਦੇਖੀ, ਮੇਰੀ ਤੂੰ ਤਾਂ ਜਲਾ ਰੱਖੀ, ਮੈਨੂੰ ਹੋਰ ਕੋਈ ਆਸਰਾ ਨਹੀਂ ਹੈ ਤੇਰੇ ਨਾਮ ਤੋਂ ਬਗੈਰ। ਇਸ ਕਰਕੇ ਨਾਮ ਜਪਣ ਵਾਲੇ ਨੂੰ ਨਾਮ ਦਾ ਆਸਰਾ ਹੁੰਦਾ, ਉਹਦੀ ਫਿਰ ਉਹ ਲਾਜ ਰੱਖਦਾ। ਸਵਾਨ ਪੂਛ ਜੂ ਵਹਿਓ ਨਸੀ ਦੋ, ਬਹੁਤ ਯਤਨ ਮੈਂ ਕੀਨ, ਨਾਨਕ ਲਾਜ ਬਿਰਧ ਕੀ ਰੱਖੋ। ਤੇਰਾ ਬਿਰਧ ਇਹ ਹੈ, ਤੇਰੀ ਡਿਸਿਪਲਿਨ ਹੀ ਹੈ ਵੀ ਜਦੋਂ ਬੰਦਾ ਐਂ ਨਤਾਣਾ ਹੋ ਜਾਵੇ, ਉਹਨੂੰ ਇੱਕੋ ਹੀ ਆਸਰਾ ਹੋਵੇ ਨਾਮ ਜਪਣ ਦਾ, ਫਿਰ ਉਹ ਬੋੜਦਾ ਹੈ। ਸਵਾਨ ਪੂਛ ਜੂ ਵਹਿਓ ਨਸੀ ਦੋ, ਬਹੁਤ ਯਤਨ ਮੈਂ ਕੀਨ, ਨਾਨਕ ਲਾਜ ਬਿਰਧ ਕੀ ਰੱਖੋ। ਕਿਉਂਕਿ ਮੈਂ ਨਾਮ ਤੋਂ ਹੋਰ ਮੇਰਾ ਕੋਈ ਹੈ ਹੀ ਨਹੀਂ ਹੈ, ਨਾਮ ਤੁਹਾਰੋ ਲੀਨ, ਤੇਰਾ ਨਾਮ ਲੈਣਾ, ਤੂੰ ਆਪਣੇ ਨਾਮ ਦੀ ਲਾਜ ਰੱਖਣੀ ਹੈ। ਇੱਥੇ ਵੀ ਆਹੋ ਲਾਈਨਾਂ ਕਹਿੰਦੀਆਂ, ਹਮ ਭੂਲੇ ਵਗਾੜੇ ਦੇਨ, ਇਹ ਸ਼ੱਕਾ ਸਾਹਮਣੇ ਸੀ ਉਹਨਾਂ ਦੇ, ਪੋਥੀਆਂ ਸਾਰੀਆਂ ਗੁਰੂਆਂ ਦੀ ਮਹੱਲੇ ਨੌਵੇਂ ਨੂੰ ਪਹੁੰਚ ਚੁੱਕੀਆਂ ਸੀ ਗੁਪਤ ਤੌਰ ਦੇ ਉੱਤੇ ਅੰਦਰ, ਤੂੰ ਬਾਅਦ ਫਿਰ ਉਹ ਪ੍ਰਗਟ ਹੋਏ ਆ। ਹਮ ਬਾਰੇਕ ਤੂੰ ਹਮ ਭੂਲ ਵਗਾੜੇ ਦੇਨ ਸਰਾਤੇ ਹਰ ਲਾਜ ਰਖਾਏ, ਲਾਜ ਰਖਾਏ ਹਮ
ਬਾਰੇਕ ਤੂੰ ਗੁਰ ਪਿਤਾ ਹੈ
ਦੇ ਮਤ ਤੇ ਸਮਝਾਏ, ਦੇ ਮਤੇ
ਸਮਝਾਏ।
ਅੱਗੇ ਆਪਟੀਮਿਸਟਿਕ ਵਿਊ ਆ ਗਈ, ਦੇਖੋ ਕੀ ਕਲਾ ਵਰਤੀ। ਜਨ ਨਾਨਕ ਦਾਸ ਹਰ ਕਾਂਡਿਆ, ਗੁੜਿਆਈ ਫੇਰ ਉਸੇ ਬਾਬੇ ਨਾਨਕ ਨੂੰ ਦੇਤੀ, ਤੂੰ ਉਹਨੂੰ ਰੱਖਿਆ ਹੈ, ਆਪ ਗਰੀਬੀ ਛਾ ਗਏ। ਜਨ
ਨਾਨਕ ਦਾਸ ਹਰ ਕਾਂਡਿਆ,
ਹਰ ਪੈਜ ਰਖਾਏ,
ਹਰ ਪੈਜ ਰਖਾਏ।
ਅਸੀਂ ਅਗਲਾ ਛੱਕਾ ਦੇ ਦਰਸ਼ਨ ਕਰਦੇ ਹਾਂ। ਛੱਕਾ ਹੈ ਚੌਥਾ ਔਰ ਉਹਦਾ ਸ਼ਾਂਤ ਪਹਿਲਾ ਲੈਣ ਲੱਗੇ ਹਾਂ। ਬੜੇ ਆਸਾਨ ਹੈ ਅੱਗੇ, ਜਿੱਥੇ ਜਿੱਥੇ ਕੋਈ ਐਸੀ ਚੀਜ਼ ਹੈ ਜਿੰਨਾ ਕੁ ਸਾਨੂੰ ਪਤਾ, ਉਹ ਅਸੀਂ ਬਾਣੀ ਨੂੰ ਬਾਣੀ ਨਾਲ ਹੀ ਖੋਲ੍ਹ ਕੇ ਦੱਸ ਦਾਂਗੇ, ਆਪਣੀ ਮਤ ਪਿੱਛੇ ਰੱਖ ਕੇ। ਬਾਕੀ ਇਹ ਕਈ ਐਸੇ ਹੈ ਜਿਹੜੇ ਸਿੱਧੇ ਆਮ ਪੜ੍ਹਨ ਨਾਲ ਹੌਲੀ ਹੌਲੀ ਪਿਆਰ ਨਾਲ ਆਪੇ ਸਮਝ ਆਈ ਜਾਣੇ ਹੈ। ਤੋ ਆਸਾ ਮਹੱਲਾ ਚੌਥਾ, ਹਰ ਚੌਹਾਂ ਛੰਦਾਂ ਦੇ ਬਾਅਦ ਇੱਕ ਵਾਰੀ ਮਾਸਾ ਮਹੱਲਾ ਚੌਥਾ ਉੱਥੇ ਲਿਖਿਆ ਹੋਊ, ਜਾ ਕੇ ਸਾਰੀ ਬਣਤ ਦੇ ਦਰਸ਼ਨ ਕਰੋ। ਤਾਂ ਅਸੀਂ ਬੇਨਤੀਆਂ ਸਾਰੀ ਦੁਨੀਆ ਤੱਕ ਪਹੁੰਚਾ ਰਹੇ ਹਾਂ ਵੀ ਇਹ ਛੱਕੇ ਛੰਦ ਇਕੱਠੇ ਲਿਖੇ ਹੈ, ਪੇਜ ਅਸੀਂ ਦੱਸੀ ਜਾਂਦੇ ਹਾਂ। ਇਹ ਆਸਾ ਦੀ ਵਾਰ ਦੇ ਨਾਲ ਤੋੜ ਤੋੜ ਕੇ ਲਾ ਜਾਣੇ, ਸਾਖਤ ਅਗਿਆਨਤਾ ਹੈ, ਇਸ ਭੁੱਲ ਤੋਂ ਅਸੀਂ ਬਚੀਏ ਔਰ ਛੱਕੇ ਇਕੱਠੇ ਪੜ੍ਹਿਆ ਕਰੀਏ। ਆਸਾ ਦੀ ਵਾਰ ਨਰੋਲ, ਜਿੱਦਾਂ ਪੁਰਾਤ ਪੰਜ ਗ੍ਰੰਥੀਆਂ 'ਚ ਸਾਰਿਆਂ 'ਚ ਪੋਥੀ 'ਚ ਇਕੱਠੀ ਆਸਾ ਦੀ ਵਾਰ ਪੜ੍ਹਨੀ ਚਾਹੀਦੀ ਸਲੋਕਾਂ ਦੇ ਨਾਲ। ਤੋ ਅਗਲਾ ਛੱਕਾ, ਚੌਥਾ ਛੱਕਾ ਤਾਂ ਪਹਿਲਾ ਛੰਦ ਪੜ੍ਹਨ ਲੱਗੇ ਹਾਂ, ਆਸਾ ਮਹੱਲਾ ਚੌਥਾ, ਪੇਜ ਹੈ 450, ਪੇਜ 450। ਜਿਨ ਮਸਤਕੇ ਤੁਰੇ ਹਰੇ ਲਿਖਿਆ, ਤੀਨਾ ਸਤੇ ਗੁਰ ਮਿਲਿਆ ਰਾਮ ਰਾਜੇ। ਕੈਸੀ ਡਿਸਿਪਲਿਨ ਲਿਖੀ, ਉਹ ਐਡੀ ਵੱਡੀ ਪਾਵਰ ਜਿਹਨਾਂ ਨੂੰ ਮਿਲਣੀ ਹੈ, ਉਹ ਸਤੇ ਗੁਰ ਉਹਦਾ ਆਹ ਬੜੀ ਡਿਸਿਪਲਿਨ ਥਾਂ ਥਾਂ ਆ ਰਹੇ ਹਾਂ ਵੀ ਥੋੜ੍ਹੇ ਮਸਤਕ ਦੇ ਭਾਗ ਪਿੱਛੇ ਹੋਣੇ ਚਾਹੀਦੇ ਹੈ ਤਾਂ ਐਡੀ ਵੱਡੀ ਪਾਵਰ ਆਉਂਦੀ ਉਹਦੇ ਅੰਦਰ। ਬਾਕੀ ਸਭ ਕੁਛ ਆਉਂਦਾ ਜਾਊਗਾ, ਲੇਕਿਨ ਇਸ ਪਾਵਰ ਨੂੰ ਜੇ ਅੰਦਰ ਰੱਖਣਾ ਹੈ ਤਾਂ ਉਹਦੇ ਲਈ ਪਿਛਲੀ ਥੋੜ੍ਹੀ ਕਮਾਈ ਹੋਣੀ ਚਾਹੀਦੀ, ਇੱਥੇ ਦੀ ਸੰਗਤ ਨਾਮ ਜਪਣ ਵਾਲਿਆਂ ਦੀ ਹੋਣੀ ਚਾਹੀਦੀ, ਅਤੇ ਉਹਦੇ ਗੁਰ ਪ੍ਰਸਾਦ ਦੀ ਲੋਚਨਾ ਸਦਾ ਹੀ ਕਰੇ ਤਾਂ ਉਸ ਅੰਦਰ ਆਉਂਦਾ ਹੈ। ਜਿਨ ਮਸਤਕੇ ਤੁਰੇ ਹਰ ਲੇ, ਇਹ ਐਸੀ ਗੱਲ ਨਹੀਂ ਹੈ। ਬੜੇ ਬੜੇ ਕਬੀਰ ਸਾਹਿਬ ਜਿਹੜੇ ਭਗਤ ਸੀ, ਦੇਖੋ ਕੀ ਲਿਖਦੇ ਨੇ ਆਪਣੀ ਬਾਣੀ 'ਚ, ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮਿਟਿਆ ਨਾ ਜਾਈ, ਤੇਰੇ ਦੁਆਰੇ ਧੁਨ ਸਹਿਜ ਕੀ ਮਾਥੇ ਮੇਰੇ ਦਗਾਈ, ਦਾਗੇ ਹੋਏ ਸੋ ਰਣ ਮੇ ਜੂਝੇ, ਬਿਨ ਦਾਗੇ ਭੱਗ ਜਾਈ। ਜਿੰਨੇ ਸਾਡੇ ਬਾਣੀ ਦੇ ਭਗਤ ਆਏ ਉਹ ਸੰਤ ਜਨ ਨੇ, ਜਿੰਨਿਆਂ ਦੀ ਬਾਣੀ ਆਈ, ਜਿੰਨੇ ਸ਼ਬਦ ਆਏ, ਉਹ ਹੈ ਕਰਮਖੰਡ ਦੇ ਅਸਲ ਵਾਸੀ ਔਰ ਉਹ ਪਹਿਲੇ ਜਨਮਾਂ ਦੇ ਵੀ ਭਗਤ ਸੀ। ਇਸ ਕਰਕੇ ਕਬੀਰ ਖਾਨ ਕਹਿੰਦਾ, ਮੈਂ ਤਾਂ ਪਿਛਲੇ ਜਨਮ ਦਾ ਵੀ ਭਗਤ ਹਾਂ, ਮੈਂ ਆਪ ਹੁਣ ਨਹੀਂ ਮਿਟ ਸਕਦਾ। ਤੋ ਪੂਰਵ ਜਨਮ ਪਿਛਲਾ ਜਨਮ ਹੈ, ਆ ਜਨਮ ਵੀ ਹੈ, ਔਰ ਗਾਂਹ ਵੀ ਅਗਲਾ ਅੱਗੇ ਵੀ ਕਿਤੇ ਜਾਣਾ ਹੈ। ਇਹ ਤਿੰਨੇ ਅਸੀਂ ਮੰਨਣ ਵਾਲੇ ਹਾਂ। ਸਾਡੀ ਜਿਹੜੀ ਆਵਾਗਮਨ ਦੀ ਥਿਊਰੀ ਨੂੰ ਹਿੰਦੂ ਫਿਲੋਸਫੀ ਸਾਡੀ ਆਪਣੀ ਰਿਸ਼ੀ ਮੁਨੀਆਂ ਦੀ ਸਾਰੀ ਮੰਨਦੀ ਆ। ਦੋ ਦੁਨੀਆਂ ਦੇ ਮਜ਼ਹਬ ਇਸ ਥਿਊਰੀ ਨੂੰ ਨਹੀਂ ਮੰਨਦੇ। ਉਹ ਮਰਦੇ ਕਬਰਾਂ ਸੁੱਟ ਦਿੰਦੇ ਕੋਈ ਸਾਰੇ, ਕੋਈ ਉਹ ਕਹਿੰਦੇ ਬਸ ਆਹ ਮੁਰਦਾ ਫਿਰ ਉੱਠਣਗੇ ਕਿਆਮਤ ਆ। ਉਹਨਾਂ ਦਾ ਆਪਣਾ ਯਕੀਨ ਹੈ ਜਿਸ ਤੱਕ ਨਹੀਂ ਪਹੁੰਚਿਆ, ਲੇਕਿਨ ਸਾਡਾ ਗਿਆਨ ਤਿੰਨਾਂ ਗੱਲਾਂ ਨੂੰ ਮੰਨਦਾ ਪਿੱਛੇ ਸੀ। ਪ੍ਰੈਜੈਂਟ ਇਜ਼ ਮੋਸਟ ਇੰਪੋਰਟੈਂਟ, ਆਹ ਜਿਹੜਾ ਹੋਣਾ ਹੁਣ ਤੁਸੀਂ ਪਿਛਲੇ ਗੁਨਾਹ ਵੀ ਬਖਸ਼ਾ ਸਕਦੇ ਹੋ ਨਾਮ ਜਪ ਕੇ, ਪਰ ਇਸ ਅਤੇ ਅਗਲਾ ਜਿਹੜਾ ਅੱਗੇ ਜਾਣਾ ਤੁਸੀਂ ਉੱਥੇ ਵੀ ਸਵੇਲੇ ਇਹੀਆਂ ਖਾਟ ਚਲੋ ਹਰ ਲਾਹਾ ਆਗੇ ਵਸੋਂ ਸਵੇਲਾ। ਇਸ ਕਰਕੇ ਇੱਥੇ ਪਿਛਲੇ ਦਾ ਜ਼ਿਕਰ ਆ ਰਿਹਾ ਹੈ। ਇਸ ਕਰਕੇ ਅਸੀਂ ਕਹਿ ਰਹੇ ਹਾਂ ਵੀ ਜਿਹੜਾ ਪਿੱਛਾ ਕਬੀਰ ਸਾਹਿਬ ਕਹਿੰਦੇ ਉਹ ਪਹਿਲਾਂ ਵੀ ਮੈਂ ਭਗਤ ਸੀ, ਪੂਰਵ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮਿਟਿਆ ਨਾ ਜਾਈ ਤੇਰੇ ਦੁਆਰੇ ਧੁਨ ਸਹਿਜ ਕੀ, ਮੱਥੇ 'ਚ ਜੋਤ ਜਗ ਪੈਂਦੀ ਹੈ, ਪ੍ਰਗਟੀ ਜੋਤ ਮਹਾਂਤ ਕੇ ਮਾਥੇ, ਨਾਨਕ ਉਦਰੇ ਤਿੰਨ ਕੇ ਸਾਥੇ। ਇਸ ਕਰਕੇ ਜਿਹੜੀ ਮੱਥੇ ਦੇ ਵਿੱਚ ਉਹ ਸਾਰੀ ਚੀਜ਼ ਆ ਜਾਂਦੀ ਹੈ ਉਦਰੀ ਦਾ, ਔਰ ਇਸੇ ਲਈ ਲਿਖੀ ਹੈ ਜਿਨ ਮਸਤਕ ਤੁਰੇ ਹਰ ਲਿਖਿਆ ਤਿੰਨਾਂ ਸਤਿਗੁਰੂ ਮਿਲਿਆ ਰਾਮ ਰਾਜੇ। ਇਸ ਕਰਕੇ ਜਿਹੜੀ ਹੈ ਪੂਰਵ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮਿਟਿਆ ਨਾ ਜਾਈ ਤੇਰੇ ਦੁਆਰੇ ਧੁਨ ਚੱਲ ਰਹੀ ਹੈ ਐਸੀ ਵੱਡੀ, ਔਰ ਇਹੋ ਧੁਨ ਹੈ ਜਿਸ 'ਚ ਬਾਬਾ ਨਾਨਕ ਕਹਿੰਦਾ ਧੁਨਵੇਂ ਧਿਆਨ ਧਿਆਨਵੇਂ ਜਾਣਿਆ। ਇਹ ਐਡੀਆਂ ਵੱਡੀਆਂ ਅੰਦਰ ਚੀਜ਼ਾਂ ਹੈ ਜਿਹਦੇ ਨਾਲ ਫਿਰ ਧਿਆਨ ਬਾਹਰ ਨਹੀਂ ਜਾਂਦਾ। ਪੂਰਵ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮਿਟਿਆ ਨਾ ਜਾਈ ਤੇਰੇ ਦੁਆਰੇ ਧੁਨ ਸਹਿਜ ਕੀ, ਮਾਥੇ ਮੇਰੇ ਦਗਾਈ ਦਗਾਈ ਕਹਿੰਦੇ, ਜਿੱਦਾਂ ਗੁਲਾਮ ਬਣਾਉਣ ਲੱਗੇ ਤਾਂਬੇ ਦਾ ਪੈਸਾ ਅੱਗ 'ਚ ਤਾ ਕੇ ਉਹਦੇ ਮੱਥੇ 'ਤੇ ਠੋਕ ਦਿੰਦੇ ਸੀ, ਉੱਥੋਂ ਬਾਅਦ ਉਹਨੂੰ ਲਾਹ ਲੈਂਦੇ ਸੀ, ਉਹ ਦਾਗਿਆ ਹੋਇਆ ਗੁਲਾਮ ਹੁੰਦਾ ਸੀ, ਕਿਤੇ ਭੱਜ ਨਹੀਂ ਸੀ ਸਕਦਾ। ਇਸ ਤਰ੍ਹਾਂ ਭਗਤ ਸਾਰੇ ਰੱਬ ਦੇ ਗੁਲਾਮ ਬਣਦੇ ਹੈ। ਤੋ ਪੂਰਵ ਜਾਣੋ ਹਮ ਤੁਮਰੇ ਸੇਵਕ, ਅਬ ਤੋਂ ਮਿਟਿਆ ਨਾ ਜਾਈ ਤੇਰੇ ਦੁਆਰੇ ਧੁਨ ਸਹਿਜ ਕੀ, ਮਾਥੇ ਮੇਰੇ ਜਗ ਦਗਾਈ ਦਾਗੇ ਹੋਏ ਸੋ ਰਣਵੇਂ ਜੂਝੇ। ਰਾਣਾ ਹੈ ਨਾਮ ਜਪਣਾ ਅੰਦਰਲੇ ਪੰਜਾਂ ਦੇ ਵੈਰੀਆਂ ਦੇ ਗੇਂਸ, ਦਾਗੇ ਹੋਏ ਸੋ ਰਣਵੇਂ ਜੂਝੇ, ਬਿਨ ਦਾਗੇ ਭੱਗ ਜਾਈ, ਬਾਕੀ ਭੱਜ ਜਾਣਗੇ ਇਸ ਭਗਤੀ ਤੋਂ। ਇਸ ਕਰਕੇ ਕਬੀਰ ਸਾਹਿਬ ਦਾ ਸਾਧੀ ਪੜਦਾ ਵੀ ਜਿਨ ਮਸਤਕੇ ਤੋਰੇ ਹਰ ਲਿਖਿਆ, ਉਹ ਸਤਿਗੁਰ ਜੀ ਦੀ ਦੇਹ ਨਹੀਂ ਹੈ ਔਰ ਸਦਾ ਦਾ ਹੈ। ਸਤਿਗੁਰ ਹੈ ਯੁੱਗ ਯੁੱਗ ਪੀੜ੍ਹੀ ਚੱਲੇ ਸਤਿਗੁਰ ਕੀ ਆ ਜੁਗਾ ਤੂੰ। ਇਹ ਸਤਿਗੁਰ ਇੱਕ ਐਸੀ ਪਾਵਰ ਅੰਦਰ ਆ ਜਾਂਦੀ ਹੈ ਜਿਹੜੀ ਅਭਿਆਸੀ ਨੂੰ ਪਹਿਲਾਂ ਇਹ ਪਾਵਰ ਅੰਦਰ ਆਏਗੀ ਔਰ ਇਹ ਫਿਰ ਗਾਂ ਰੱਬ ਅਕਾਲ ਪੁਰਖ ਨਾਲ ਮਿਲਾਪ ਕਰੇਗੀ। ਪਰ ਜਿਹਨਾਂ ਦੇ ਮਸਤਕ ਦੇ ਭਾਗ ਆ ਉਹਨਾਂ ਨੂੰ ਪਹਿਲਾਂ ਤੋਂ ਹੀ ਇਹ ਮਸਤਕ 'ਚ ਲਿਖਿਆ ਹੋਵੇ ਵੀ ਤੇਰੇ 'ਚ ਸਤਿਗੁਰ ਪ੍ਰਗਟ ਹੋਏਗਾ। ਜਿਨ ਮਸਤਕੇ ਤੁਰੇ ਹਰ ਲਿਖਿਆ, ਤਿਨਾ ਸਤਿਗੁਰ ਮਿਲਿਆ ਰਾਮ ਰਾਜ। ਉਹਦਾ ਅੰਦਰਲਾ ਸਾਰਾ ਗਿਆਨ ਅੰਧੇਰਾ ਮਿਟ ਜਾਂਦਾ ਹੈ। ਅਗਿਆਨ ਅੰਧੇਰਾ ਕਟਿਆ, ਗੁਰ ਗਿਆਨ ਘਟੇ ਬਲਿਆ, ਘਟੇ ਕਹਿੰਦੇ ਜਿਸਮ 'ਚ, ਗੁਰ ਗਿਆਨ ਘਟੇ ਬਲਿਆ, ਗੁਰ ਗਿਆਨ ਘਟੇ ਭਲੇ। ਉਸ ਵੇਲੇ ਫਿਰ ਜਿਹੜਾ ਮਨ ਮਹਿਲਾ ਸੀ ਸਾਰਾ ਸੀ ਉਹ ਜਿਹਨੂੰ ਸਾਫ਼ ਹੋ ਜਾਂਦਾ, ਮਨ ਹੀ ਅੰਦਰ ਫਿਰ ਚਮਕਾ ਮਾਰਨ ਲੱਗ ਪੈਂਦਾ। ਅੰਦਰੀ ਜੋਤ ਦੇ ਨਾਲ ਸਾਰਾ ਮਨ ਐਸਾ ਬਣਿਆ ਵੀ ਰਤਨ ਰਤਨ ਕਹਿੰਦੇ ਹੀਰੇ ਵਾਂਗੂੰ ਚਮਕਾ ਮਾਰਨ ਲੱਗ ਪਿਆ। ਪਹਿਲਾਂ ਮੇਰੇ ਕਰਮਾਂ ਕਰਕੇ ਸਾਰਾ ਕਰਕੇ ਉਹ ਮਹਿਲਾ ਸੀ, ਆਲੇ ਦੁਆਲੇ ਦਿਸਦਾ ਕੁਛ ਨਹੀਂ ਸੀ ਅੰਦਰ ਜਦੋਂ ਮੈਂ ਛਾਤੀ ਮਾਰਦਾ ਸੀ, ਹੁਣ ਉਹ ਰਤਨ ਵਰਗੀ ਅੰਦਰ ਅੰਦਰ ਜੋਤ ਦਾ ਪ੍ਰਗਟਾਵਾ, ਖੁਸ਼ਬੂਆਂ ਦਾ ਆਉਣਾ ਔਰ ਇਹ ਸਾਰਾ ਅਗਿਆਨ ਦਾ ਅਗਿਆਨਤਾ ਦੂਰ ਹੋਣੀ, ਇਹ ਉਸ ਵੇਲੇ ਆਹ ਰਤਨ ਮਤਲਬ ਮਾਨਣਾ ਹੀ ਰਤਨ ਬਣ ਜਾਣਾ। ਬਾਹਰੋਂ ਕੋਈ ਚੀਜ਼ ਨਹੀਂ ਆਉਣੀ ਹੈ ਜਿਸਮ ਦੇ, ਅੰਦਰ ਹੀ ਸਭ ਕੁਛ ਹੋਣਾ ਹੈ। ਹਰ ਲਹਿਦਾ ਲੱਦਾ ਕਹਿੰਦੇ ਲੱਭਿਆ, ਹਰ ਲਹਿਦਾ ਰਤਨ ਪਦਾਰਥ ਹੋ ਨਾਮ ਪਦਾਰਥ ਮਿਲ ਜਾਂਦਾ ਉਸ ਵੇਲੇ। ਹਰ ਲਹਿਦਾ ਰਤਨ ਪਦਾਰਥ ਫਿਰ ਬਹੁੜੇ ਨਾ ਚੱਲਿਆ, ਚੱਲਿਆ ਲੱਭਦਾ ਫਿਰ ਮਨ ਜਾਂਦਾ ਹੀ ਨਹੀਂ ਬਾਹਰ। ਇੰਨਾ ਕੁਛ ਉਹਨੂੰ ਅੰਦਰ ਮਿਲ ਗਿਆ, ਬਾਹਰ ਖੇਹ ਖਾਣੀ ਮਨ ਨਾ ਜਾ ਕੇ ਫਿਰ ਮਨ ਸਟਿੱਲ ਹੋ ਜਾਂਦਾ ਅੰਦਰ, ਐਨ ਉਹ ਸਵਾਦ ਮਾਣਦਾ ਧੁਨਾਂ ਦੇ ਹਰ ਚੀਜ਼ ਦਾ, ਹਰ ਲੱਦਾ ਰਤਨ ਚਮਕਾ ਮਾਰਨਾ ਪਿਆ, ਹਰ ਲੱਦਾ ਰਤਨ ਪਦਾਰਥ ਹੋ ਫਿਰੇ ਬਹੁੜੇ ਨਾ ਚੱਲਿਆ ਦਾ ਮਤਲਬ ਹੈ ਮਨ ਫਿਰ ਚਲਾਏ ਮਨ ਨਹੀਂ ਹੁੰਦਾ, ਟਿਕ ਜਾਂਦਾ ਇੱਕ ਥਾਂ, ਸਮਾਧੀ ਦੀ ਅਵਸਥਾ ਲੱਗ ਜਾਂਦੀ ਹੈ। ਜਨ ਨਾਨਕ ਨਾਮ
ਆਰਾਧਿਆ।
ਦੇਖੋ ਪਹਿਲਾਂ ਉਹੀ ਡਿਸਿਪਲਿਨ ਹੈ, ਛੱਕਾ ਸ਼ੁਰੂ ਹੁੰਦਾ, ਮਸਤ ਸਤਿਗੁਰ ਮਿਲਿਆ ਅੰਦਰ, ਸਤਿਗੁਰ ਆਇਆ, ਹੁਣ ਰੱਬ ਰੱਬ ਆਉਣ ਲੱਗਾ। ਜਨ
ਨਾਨਕ ਨਾਮ ਆਰਾਧਿਆ।
ਧਿਆਨ ਦਰਸ਼ਨ ਕਰੋ ਨਾਮ ਦੇ ਮੰਮੇ ਨੂੰ, ਔਂਕੜਾ ਅਕਾਲ ਪੁਰਖ ਦਾ ਨਾਮ, ਕਿਸੇ ਦੇਵਤਾ ਦਾ ਨਹੀਂ, ਕਿਸੇ ਗੁਰੂ ਦਾ ਨਹੀਂ। ਜਦੋਂ ਮੈਂ ਇਹ ਨਾਮ ਆਰਾਧਿਆ ਸ਼ੋਧਰਾ ਅਕਾਲ ਪੁਰਖ ਦਾ, ਅਤੇ ਆਰਾਧੇ ਹਾਰ ਮਿਲਿਆ, ਰੱਬ ਮਿਲ ਗਿਆ, ਗੋਲ ਆ ਗਿਆ ਉਹ ਜਨ
ਨਾਨਕ।
ਪਰ ਨਾਮ ਰਾਧੇ ਹਾਂ ਅਸੀਂ, ਬੇਨਤੀ ਬਾਰ ਬਾਰ ਕਰ ਰਹੇ ਹਾਂ ਸਾਰੀ ਸਿੱਖ ਕੌਮ ਨੂੰ ਜੋ ਦੁਨੀਆਂ 'ਚ ਬੈਠੀ ਹੈ। ਇੱਥੇ ਪਾਠ ਨਹੀਂ ਲਿਖਿਆ, ਪਾਠ ਹੀ ਅਸੀਂ ਆ ਕਰ ਰਹੇ ਹਾਂ, ਇਸ ਸਿੱਕੇ ਦਾ ਬਾਣੀ ਹੈ, ਇਸ ਹਿਸਾਬ ਨਾਲ ਪੜ੍ਹੋ ਵੀ ਨਾਮ ਜਿਹੜੇ ਕੰਮ ਕਰਨ ਵਾਲਾ ਅਸੀਂ ਉਹ ਕਰਨਾ ਹੈ ਜ਼ਿਆਦਾ। ਜਨ
ਨਾਨਕ ਨਾਮ ਆਰਾਧਿਆ।
ਆਰਾਧੇ ਅੱਗੇ ਆਏਗਾ, ਆਰਾਧ ਕੇ
ਆਰਾਧੇ ਹਰ ਮਿਲਿਆ, ਆਰਾਧੇ ਹਰ ਮਿਲਿਆ।
ਅਗਲਾ ਅਸੀਂ ਛੰਦ ਲੈਂਦੇ ਹਾਂ ਇਸੇ ਛੱਕੇ ਚੌਥੇ ਦਾ। ਆਹ ਪਿਛਲਾ ਦੇਖੋ ਕੈਸਾ ਨਾਮ ਹੈ, ਉਹਨੂੰ ਮਹਾਰਾਜ ਉਹਨੂੰ ਫਿਰ ਅੱਗੇ ਖੋਲ ਰਹੇ ਨੇ। ਜਿੰਨੀ ਐਸਾ
ਹਾਰ ਨਾ ਨਾ ਚੇਤੇ ਸੇ ਕਾਹੇ ਜੱਗੇ।
ਜੱਗੇ ਜੱਗ ਨਹੀਂ ਕਹਿਣਾ, ਜੱਗੇ ਉਹ ਕਾਹਦੇ ਨਾਲ, ਉਹਨਾਂ ਦਾ ਨੇਹ ਫੈਲਾ ਜਾ ਸੀ ਜੱਗ 'ਚ ਆਉਣਾ। ਜਿੰਨੀ
ਐਸਾ ਹਾਰ ਨਾ ਚੇਤੇ ਸੇ ਕਾਹੇ ਰਾਮ ਰਾਜੇ।
ਆ ਮਾਨਸ ਜਨਮ ਬੜੀ ਮੁਸ਼ਕਲ ਨਾਲ ਤੈਨੂੰ ਮਿਲਿਆ ਹੈ, ਕਈ ਜਨਮ ਪੈਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਵਿਰਖ ਜੋਇਓ, ਚਿਰਨ ਕਾਲ ਏ ਦੇਹ ਸੁੰਜਰੀਆ, ਮਿਲ ਜਗਦੀਸ਼ ਮਿਲਣ ਕੀ ਵਰੀਆ। ਜਿੰਨੀ ਇਹ ਮਾਨਸ, ਇਹਦੇ ਵਿੱਚ ਹੀ ਤੂੰ ਮਿਲ ਸਕਦਾ ਹੈ ਸਾਨੂੰ। ਬਹੁਤ ਸਾਰੇ ਕਈ ਕਹਿੰਦੇ ਜੀ ਤੁਸੀਂ ਮਕੈਨੀਕਲ ਰੈਪੀਟੀਸ਼ਨ ਨਾਲ ਕੀ ਹੋ ਜਾਣਾ, ਬਾਰ ਬਾਰ ਨਾਮ ਜਪੀ ਜਾਂਦੇ ਹੋ, ਉਹ ਕਿ ਆਪਣੀ ਖੁਸ਼ਾਮਦ ਦਾ ਭੁੱਖਾ, ਜਾਂ ਸਾਰਾ ਤੁਸੀਂ ਉੱਚੀ ਉੱਚੀ ਨਾਮ ਜਪਣ ਡਏ ਹੋ, ਬੋੜਾ ਵੈ ਬੋੜੇ ਅਟੈਕ ਹੋ ਰਹੇ ਸਾਰੇ ਮਾਣ। ਅਸੀਂ ਕਹਿੰਦੇ ਹੈਂ ਮਾਨਸ ਜਨਮ 'ਚ ਹੀ ਛੁੱਟਣ ਲਈ ਮਾਨਸ ਜਨਮ ਮਿਲਦਾ ਹੈ, 84 ਲੱਖ ਜੂਨਾਂ ਜਿਹੜੀਆਂ ਭੋਗਣ ਲਈ ਹੈ, ਉਹਨਾਂ ਦੇ ਵਿੱਚ ਇੱਕ ਜੂਨ ਮਾਨਸ ਜਨਮ ਵੀ ਹੈ, ਦੇਵਤੇ ਵੀ ਜੂਨ 'ਚ ਹੈ, ਸਭ ਦੁਨੀਆ ਬਾਕੀ ਜੂਨ 'ਚ ਹੈ। ਇੱਕ ਭਗਤ ਨਾ ਵਿਆਪੇ ਮਾਇਆ, ਭਗਤ ਮਾਇਆ ਤੂੰ ਛੁੱਟੇ, ਬਾਕੀ ਸਾਰੇ ਜਿੰਨਾ ਵੀ ਅਤੇ ਰਚਨਾ ਰਚੀ ਹੈ ਸਾਰੀ ਜੂਨਾਂ 'ਚ ਹੈ। ਇਹ ਮਾਨਸ ਜਨਮ ਸਭ ਤੋਂ ਉੱਚਾ ਹੈ, ਅਵਰ ਜੂਨ ਤੇਰੀ ਪਨਹਾਰੀ, ਇਸ ਜੱਗ ਮੇਂ ਤੇਰੀ ਸਿੱਕਦਾਰੀ। ਇਸ ਕਰਕੇ ਇਸ ਜਨਮ 'ਚ ਤੂੰ ਛੁੱਟ ਸਕਦਾ, ਪਰ ਬੰਦਾ ਇਸ ਜਨਮ 'ਚ ਛੁੱਟਣ ਦੀ ਬਜਾਏ ਹੋਰ ਵੱਜਣ ਦੇ ਸਿਆਪੇ ਕਰਮ ਕਾਂਡ ਆ, ਸਾਰਾ ਪਾਪ ਪੁੰਨ ਇਹ ਸਾਰਾ ਗਲ ਪਾ ਲੈਂਦਾ, ਉਹ ਫਿਰ ਆਉਂਦਾ ਜਾਂਦਾ ਰਹਿੰਦਾ। ਇਸ ਕਰਕੇ ਮਾਨਸ ਜਨਮ ਬੜਾ ਦੁਰਲੰਭ ਹੈ, ਬੜੀ ਮੁਸ਼ਕਲ ਨਾਲ ਮਿਲਦਾ ਹੈ। ਇਹੋ
ਮਾਨਸ ਜਨਮ
ਦੁਰਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾ। ਹੁਣ ਵੱਤ ਹੈ, ਕਿਉਂਕਿ ਕਲਯੁੱਗ ਜਿਹੜਾ 3-4 ਯੁੱਗ ਹੈ, ਸਤਯੁੱਗ ਤਰੇਤਾ ਦੁਆਪਰ ਅਤੇ ਕਲਯੁੱਗ, ਇਹਨਾਂ ਦਾ ਸਾਈਕਲ ਚੱਲਦਾ, ਸਤਯੁੱਗ ਤਰੇਤਾ ਦੁਆਪਰ, ਹੁਣ ਕਲਯੁੱਗ ਹੈ। ਇਹਦੇ ਕਲਯੁੱਗ ਦੇ ਵਿੱਚ ਇਹ ਇੰਨਾ ਫਲਦਾ ਹੈ ਨਾਮ ਜਪਣਾ, ਹੋਰ ਕਰਮ ਕਾਂਡ ਨਹੀਂ 'ਚ ਫਲਦਾ ਇੰਨਾ। ਇਹ ਐਸਾ ਯੁੱਗ ਹੈ, ਭਾਵੇਂ ਭਿਆਨਕ ਯੁੱਗ ਹੈ, ਪਰ ਬੰਦਾ ਸੌਖਾ ਹੀ ਨਾਮ ਜਪ ਕੇ ਤਰ ਸਕਦਾ ਇਹ 'ਚ। ਇਹ ਵੱਤ ਲੱਗੀ ਹੈ ਨਾਮ ਜਪਣ ਦੀ, ਜਿੱਦਾਂ ਪੈਲੀ ਦਾ ਵੱਤ ਚੜ੍ਹ ਜਾਏ ਜ਼ਿਮੀਂਦਾਰ ਦਾ, ਤੂੰ ਕੁਛ ਬੀਜ ਨਹੀਂ ਸਕਦਾ, ਉਹ 'ਚ ਪ੍ਰੋਪਰ ਗਿੱਲ ਹੋਵੇ, ਵਾਹੀ ਹੋਵੇ ਪੈਲੀ ਐਨ ਸਾਰੀ ਗਿੱਲ ਵੀ ਹੋਵੇ, ਬੀਜ ਤਾਂ ਫੁੱਟਦਾ, ਉਹਦਾ ਵੱਤ ਜੇ ਖੁੰਝ ਜਾਏ ਪੈਲੀ ਆਕੜ ਜਾਂਦੀ ਹੈ। ਇਸ ਕਰਕੇ ਹੁਣ ਕਲਯੁੱਗ ਦਾ ਸਮਾਂ ਵੱਤ ਦਾ ਹੈ, ਹੁਣੇ ਵਤੈ ਹਾਰ ਨਾਮ ਨਾ ਬੀਜਿਓ। ਆ ਦੇਖ ਇਹਦਾ ਨੁਕਸਾਨ ਕੀ ਹੈ, ਅੱਗੇ ਜਦੋਂ ਤੇਰੀ ਰੂਹ ਗਈ ਅਗਲਾ ਖਰੇ ਕਿੰਨਾ ਪੈਂਡਾ। ਜਬ ਸੁਖਮਨੀ ਸਾਹਿਬ ਦੀ ਪੜ੍ਹੋ, ਜੈ ਪੈਂਡਾ ਮੈਂ ਅੰਧ ਗੁਬਾਰਾ, ਜੈ ਹਰ ਕਾ ਨਾਮ ਸੰਗ, ਜੈ ਕਿੰਨੀਆਂ ਮੁਸ਼ਕਲਾਂ ਉਹ ਰਾਸਤਾ ਜਮਾਂ ਧੁਗੀ ਜਾਂਦੀ ਔਰ ਲੰਘਣਾ ਪੈਂਦਾ ਹੈ। ਅੱਗੇ ਭੁੱਖਾ ਕੀ ਖਾਏਗਾ, ਤੂੰ ਨਾਮ 'ਤੇ ਬੀਜਿਆ ਨਹੀਂ ਆ, ਅੱਗੇ ਭੁੱਖਾ ਕੀ ਖਾਏਗਾ। ਹੁਣੇ ਵਤੈ ਹਰ ਨਾਮ ਬੀਜਿਓ, ਅੱਗੇ ਭੁੱਖਾ ਖਾਏ ਖਾਏ ਬਿੰਦੀ ਦੇਣੀ ਹੈ, ਅੱਗੇ ਭੁੱਖਾ ਕੀ ਖਾਏਗਾ, ਕਿਉਂਕਿ ਮਨ ਮੱਖਾਂ ਨੂੰ ਫਿਰ ਜਨਮ ਮਿਲਣਾ। ਜਿਹੜੇ ਮਨ ਦੇ ਆਖੇ ਲੱਗਦੇ ਰਹੇ, ਇਹ ਸ਼ਬਦਾਂ ਦੇ ਆਖੇ ਨਹੀਂ ਲੱਗੇ ਗੁਰੂ ਦੇ, ਉਹਨਾਂ ਨੂੰ ਫਿਰ ਹੋਏ। ਗੁਰੂ ਨੂੰ ਨਹੀਂ ਪਾਉਂਦਾ, ਰੱਬ ਨੂੰ ਇਹ ਚੀਜ਼ ਪਾਉਂਦੀ ਹੈ, ਤੈਨੂੰ ਫਿਰ ਮੁੜ ਕੇ ਜਨਮ ਲੈਣਾ ਪੈਣਾ। ਜੇ ਤੂੰ ਇਹ ਛੱਕੇ ਦੀ ਕਮਾਈ ਨਾ ਕੀਤੀ ਔਰ ਤੂੰ ਇਹ ਵੱਤ ਗੁਆਤਾ, ਤੇ ਮਨ ਮੋਹਾਂ ਫਿਰ ਜਨਮ ਹੈ, ਹਾਰ ਪਾਏ ਰੱਬ ਨੂੰ ਇਹ ਪਾਉਂਦਾ। ਨਾਨਕ ਹਾਰ ਪਾਏ, ਨਾਨਕ ਹਾਰ ਪਾਏ, ਭਾਏ ਦਾ ਮਤਲਬ ਉਹਦੀ ਡਿਸਿਪਲਿਨ ਹੈ। ਜਿਹੜੇ ਨਾਮ ਐਡੀ ਵੱਡੀ ਚੀਜ਼ ਹੈ, ਨਹੀਂ ਜਪੇਗਾ। ਇਸੇ ਕਰਕੇ ਅਸੀਂ ਇੱਥੇ ਸ਼ਬਦ ਦਿੰਦੇ ਹੈ, ਜਿੰਨੀ ਐਸਾ ਹਰ ਨਾਮ ਨਾ ਜਿੰਨੀ ਐਸਾ ਹਰ ਨਾ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜੋ ਅੰਤੀ ਅਵਸਰੇ ਲੈ ਛਡਾਏ। ਇਹ ਇੱਥੋਂ ਛੱਕਾ ਸ਼ੁਰੂ ਹੁੰਦਾ ਔਰ ਜੇ ਦੇਖੋ ਇਹੋ ਹੀ ਐਸਾ ਨਾਮ ਲਿਖਿਆ, ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਸਭਨਾ ਪਾਪ ਪੁੰਨ ਜੋ ਕਰਮ ਕਾਂਡ ਦੁਨੀਆਂ ਦੇ ਬਾਕੀ ਜਿੰਨੇ ਪੂਜਾ ਪਾਠ ਦੇ ਤਰੀਕੇ ਸਭ ਦੇ ਉੱਤੇ ਇਹ ਐਸਾ ਵੱਡਾ ਨਾਮ ਦਾ ਰਾਜ ਆ, ਉਹਦੇ ਨਾਲ ਸਭ ਕੁਛ ਹੋਣਾ। ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜੋ ਅੰਤੀ ਅਵਸਰੇ ਲਏ ਛਡਾਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਭੁੱਖ ਸਭ ਗੁਆਏ। ਅਖੀਰਲੇ ਫਾਇਦੇ ਆਉਣ ਲੱਗੇ ਹੈ। ਸੋ ਗੁਰਮੁਖੇ ਨਾਮ, ਗੁਰਮੁਖੇ ਹੈ ਗੁਰੂ ਤੋਂ ਗੁਰਮੰਤਰ ਲੈ ਕੇ ਨਗੋਰਾ ਨਾ ਸੁਣੇ ਸੁਣਾਏ ਦਾ ਕੰਮ ਨਹੀਂ ਹੋਣਾ, ਗੁਰੂ ਧਾਰਨਾ ਪੈਂਦਾ ਹੈ, ਉਹਦੇ ਬਗੈਰ ਗਤੀ ਨਹੀਂ ਹੈ। ਇਸ ਕਰਕੇ ਸੋ ਗੁਰਮੁਖੇ, ਗੁਰੂ ਦੇ ਜ਼ਰੀਏ ਹੋ ਕੇ ਨਾਮ ਜਪ। ਸੋ ਗੁਰਮੁਖੇ ਨਾਮ ਜਪਿਆ ਵੱਡ ਭਾਗੀ, ਜਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਅਖੀਰਲੀ ਤੁਕ ਰਹਿੰਦੇ ਜਾਂ ਨਾਨਕ ਨਾਮ ਆਰਾਧ, ਸਭਨਾ 'ਤੇ ਵੱਡਾ ਪਾਠ ਨਹੀਂ ਲਿਖਿਆ, ਕੋਈ ਕਰਮ ਖਾਣ ਨਹੀਂ ਹੋਰ। ਜਾਂ ਨਾਨਕ ਨਾਮ ਰਾਜ ਸਭਨਾ 'ਤੇ ਵੱਡਾ, ਸਭ ਨਾਵੇਂ ਅੱਗੇ ਆਣ ਨਵਾਏ, ਸਭ ਉਹਨੂੰ ਉਹਦੇ ਅੱਗੇ ਨਿਵੇਂ ਪਏ ਨੇ। ਇਸ ਕਰਕੇ ਨਾਮ ਬਹੁਤ ਵੱਡੀ ਚੀਜ਼ ਹੈ। ਇਸੇ ਕਰਕੇ ਛੱਕਾ ਫਿਰ ਪੜ੍ਹ ਲਈਏ,
ਜਿੰਨੀ ਐਸਾ ਹਰ ਨਾਮ ਨਾਚੇ ਕਾਹੇ ਜੱਗੇ ਆ ਰਾਮ ਰਾਜੇ ਇਹ ਮਾਨਸ ਜਨਮ ਦੁਲੰਬ ਹੈ, ਨਾਮ ਬਿਨਾ ਬਿਰਖਾ ਸਭ ਜਾਏ।
ਹੁਣੇ ਵਤੈ ਹਰ ਨਾਮ ਨਾ ਅੱਗੇ ਭੁੱਖਾ ਕਿਆ ਖਾਏ, ਅੱਗੇ ਭੁੱਖਾ ਕਿਆ ਖਾਏ, ਮਨ ਮੁਖਾਂ ਨੂੰ
ਫਿਰ ਜਨਮ ਹੈ,
ਨਾਨਕ ਹਰ ਪਾਏ,
ਨਾਨਕ ਹਰ ਪਾਏ।
ਅੱਗੇ ਛੱਕਾ ਚੌਥਾ ਸ਼ੁਰੂ ਕਰਨ ਲੱਗਿਆ ਹੈ, ਪੰਨਾ ਹੈ 450 ਔਰ ਪੇਜ 8 ਨਾ ਪੇਜ 450 450 ਪੰਨਾ। ਔਰ ਇਹ ਐਸਾ ਪੰਨਾ ਹੈ ਜਿਹੜਾ ਪੜ੍ਹ ਕੇ ਕਈ ਢਹਿੰਦੀਆਂ ਕਲਾਂ 'ਚ ਚਲੇ ਜਾਂਦੇ ਹੈ। ਜੀ ਜੋ ਕੁਛ ਕਰਨਾ ਉਹ ਤਾਂ ਉਹਨੇ ਹੀ ਕਰਨਾ, ਸਾਡੇ ਹੱਥ 'ਚ ਤਾਂ ਕੁਛ ਨਹੀਂ ਹੈ। ਇਹਦਾ ਅਸੀਂ ਹੁਣ ਪੇਜ ਖੋਲਾਂਗੇ ਸਿਰਫ ਇੱਕ ਬਾਬੇ ਨਾਨਕ ਦੀ ਬਾਣੀ ਨਾਲ। ਉਹ ਕਹਿੰਦੇ ਜੀ ਜਦ ਅਸੀਂ ਕਰਦੇ ਕੁਛ ਨਹੀਂ ਹੈ, ਸਾਰਾ ਕੁਛ ਕਰਦੇ ਹਾਂ ਧਰਮ ਰਾਜ ਦੇ, ਸਾਡੇ ਛਿੱਤਰ ਕਿਉਂ ਪੈਂਦੇ ਫਿਰ ਜੇ ਕਰਨ ਕਰਾਓ ਉਹ ਸਭ ਕੁਛ ਹੈ। ਛੱਕਾ ਬਹੁਤ ਉੱਚੀ ਅਵਸਥਾ ਦਾ ਹੈ, ਲੇਕਿਨ ਅਸੀਂ ਇਹਦੇ ਪੜ੍ਹ ਕੇ ਇਹਨੂੰ ਢੇਂਦੀਆਂ ਕਲਾਂ 'ਚ ਲੈ ਜਾਂਦੇ, ਉਹਦੇ 'ਤੇ ਬੜੇ ਸਵਾਲ ਉੱਠ ਰਹੇ ਔਰ ਜਾਇਜ਼ ਨਹੀਂ, ਕੋਈ ਸਮਝ ਨਹੀਂ ਸਕਿਆ ਇਸ ਛੱਕੇ ਨੂੰ। ਆਓ ਇਹਨੂੰ ਪੂਰੀ ਉਹਦੀ ਪਹਿਲਾਂ ਛੱਕਾ ਪੜ੍ਹ ਲਈਏ, ਫਿਰ ਅਸੀਂ ਇੱਥੇ ਥੋੜ੍ਹਾ ਜਿਹਾ ਗਿਆਨ ਇਕੱਠਾ ਕਰਾਂਗੇ ਵੀ ਢੇਂਦੀਆਂ ਕਲਾਂ 'ਚ ਨਹੀਂ ਲਿਖੇ ਆ, ਜੋ ਤੂੰ ਕਰਦਾ ਤੈਨੂੰ ਉਹਦਾ ਕਰਮਾਂ ਦਾ ਹੀ ਫਲ ਤੈਨੂੰ ਮਿਲ ਰਿਹਾ, ਔਰ ਉਹ ਸਿਰਫ ਭਗਤਾਉਣ ਵਾਲਾ ਹੈ, ਉੱਤੇ ਕੰਟਰੋਲ ਕਰਨ ਵਾਲਾ ਕੰਮ ਤੂੰ ਕਰਦਾ ਸਾਰੇ। ਤੂੰ ਹਰ ਤੇਰਾ ਸਾਬ ਕੋ ਸਭੇ ਤੁਧ ਉਪਾਏ ਰਾਮ ਰਾਜੇ ਕਿਛ ਹਾਥੇ ਕਿਸੈਦੈ ਕਿਛ ਨਾਹੀ ਸਭੇ ਚੱਲੇ ਚਲਾਏ ਸਭੇ ਚੱਲੇ ਚਲਾਏ ਜਿਨਹੀ ਤੂੰ ਮੇਲੇ ਪਿਆਰ ਜਿਨਹੀ ਤੂੰ ਮੇਲੇ ਪਿਆਰੇ ਸੇ ਤੁਧ ਮਿਲੈ ਜੋ ਹਰ ਮਨੇ ਪਾਏ ਜਨ ਹਰ ਮਨੇ ਪਾਏ ਜਨ ਨਾਨਕ ਸਤ ਗੁਰ ਭੇਟਿਆ ਹਰ ਨਾਮੀ ਤਰਾਏ ਹਰ ਨਾਮੀ ਤਰਾਏ ਤੂੰ ਤਾਂ ਸਭ ਕੁਛ ਤੇਰਾ। ਜਿਹੜੀ ਦੂਸਰੀ ਲਾਈਨ ਹੈ ਨਾ ਇਹ ਸਮਝਣ ਵਾਲੀ, ਕਿਛ ਹਾਥੇ ਕਿਸੇ ਦਾ ਕਿਛ ਨਾਹੀਂ ਸਭੇ ਚੱਲੇ ਚਲਾਏ, ਉਹ ਤੁਹਾਨੂੰ ਚਲਾਉਣ ਵਾਲਾ ਹੈ ਲੇਕਿਨ ਆਪਣੀ ਮਰਜ਼ੀ ਨਾਲ ਨਹੀਂ ਚਲਾਉਂਦਾ, ਤੇਰੇ ਕਰਮਾਂ ਦੇ ਮੁਤਾਬਕ ਤੇਰੇ ਕਰਮ ਭੁਗਤਾਉਂਦਾ ਹੈ, ਜੋ ਤੂੰ ਜਨਮ ਜਨਮ 'ਚ ਕੀਤੇ ਜਾਂ ਇਸ ਜਨਮ 'ਚ ਵੀ ਆਣ ਕੇ ਉਹ ਭੁਗਤਾਉਣ ਵਾਲਾ ਹੈ, ਤਾਂ ਕਿ ਕਰਮ ਦਾ ਬੀਜ ਨਾਸ ਨਹੀਂ ਹੁੰਦਾ, ਤੇਰਾ ਲੇਖਾ ਸਾਫ ਕਰਦਾ ਹੈ। ਔਰ ਸਭ ਕੁਝ ਜੇ ਬਾਕੀ ਰਹਿ ਵੀ ਜਾਏ ਤਾਂ ਧਰਮ ਰਾਜ ਨਾ ਵੀ ਫੜ ਲੈਣਾ ਵੀ ਇਹਦੀ ਤਿਹਲੀ ਬਾਕੀ ਰਹਿੰਦੀ ਹੈ, ਤਲਬਾਂ ਪਹੁੰਚ ਸੁਣਾ ਕੀਆਂ ਬਾਕੀ ਜਨਾ ਰਹੀ, ਤੋ ਇਹ ਸਾਰੇ ਕਰਮਾਂ ਦਾ ਹੀ ਲੇਖਾ ਤੂੰ ਆਪ ਕਰਮ ਕਰਦਾ ਹੈ, ਕਰਮ ਤੂੰ ਆਪ ਕਰਦਾ ਹੈ ਆਪਣੇ ਮਨ ਦੇ ਆਖੇ ਲੱਗ ਕੇ। ਜੇ ਸ਼ਬਦ ਦੀ ਆਖੇ ਲੱਗ ਕੇ ਉਹ ਉੱਚਾ ਕਰਮ ਨਾਮ ਜਪਣ ਵਾਲਾ ਕਰੇ ਤਾਂ ਛੁੱਟ ਜਾਏ, ਪਰ ਤੂੰ ਸਾਰਾ ਕੁਛ ਹੀ ਮਨ ਦੇ ਆਖੇ ਲੱਗ ਕੇ ਜਿਹੜਾ ਕਰਦਾ ਹੈ, ਔਰ ਫਿਰ ਤੂੰ ਦੋਸ਼ ਬਾਅਦ 'ਚ ਇਹੋ ਜਾਂਦਾ ਦਿੰਦਾ ਕਿ ਮੈਂ ਤਾਂ ਕੁਛ ਕੀਤਾ ਨਹੀਂ ਹੈ। ਬਾਣੀ ਜੀ ਵੀ ਤੁਹਾਡੀ 'ਚ ਲਿਖਿਆ ਕਿਸੇ ਹਾਥੇ ਕਿਸੇ ਦਾ ਕੱਛ ਨਾਹੀਂ ਸਭ ਚੱਲੇ ਚਲਾਏ, ਸਭੇ ਚੱਲੇ ਚਲਾਏ ਦਾ ਮਤਲਬ ਹੀ ਇਹ ਹੈ ਵੀ ਉਹ ਸਿਰਫ ਕਰਮ ਭੁਗਤਾਉਣ ਵਾਲਾ, ਕਰਮ ਤੂੰ ਕਰਨੇ ਹੈ। ਹੁਣ ਅਸੀਂ ਦੇਖੋ ਬਾਣੀ ਦੀ ਇੱਕੋ ਹੀ ਤੁਕ ਦੇਵਾਂਗੇ, ਉਹ ਕਹਿੰਦੀ ਉੱਦਮ ਵੀ ਉਹ ਆਪੇ ਕਰਾਓ ਅਤੇ ਕਰਾਂਗੇ, ਬਾਣੀ 'ਚ ਅਸੀਂ ਅੱਜ ਤਾਂ ਕੁਛ ਕਰ ਹੀ ਨਹੀਂ ਸਕਦੇ। ਰੋਜ਼ ਅਸੀਂ ਆ ਹੁਣ ਬਾਣੀ ਦੀ ਤੁਕ ਲੈਣ ਲੱਗੇ ਹਾਂ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠੇ, ਉੱਠਣਾ ਤੈਨੂੰ ਪੈਣਾ ਵੈ, ਭਲਕੇ ਉੱਠੇ ਹਰ ਨਾਮ 'ਤੇ ਆਵੈ ਫਿਰ ਉੱਦਮ ਕਰੇ, ਸਿੱਖ ਨੂੰ ਉੱਦਮ ਕਰਨਾ ਪੈਣਾ, ਉੱਦਮ ਨਹੀਂ ਉਹਨੇ ਕਰਾਉਣਾ, ਕੋਈ ਇਰਾਦਾ ਬਣ ਕੇ ਥੋੜ੍ਹਾ ਜਿਹਾ ਤਾਂ ਤੂੰ ਕਰੋ ਜੀ, ਉੱਦਮ ਵੀ ਉਹ ਕਰਾਊਗਾ, ਸਭ ਕੁਛ ਕਰਾਊਗਾ, ਤੁਹਾਡੇ ਮੂੰਹ 'ਚ ਰੋਟੀ ਵੀ ਉਹ ਪਾਊਗਾ, ਤੁਸੀਂ ਚੁੱਕ ਕੇ ਬੁਰਕੀ ਵੀ ਨਹੀਂ ਪਾ ਸਕਦੇ, ਉਹਨੇ ਅਸੀਂ ਤੁਹਾਨੂੰ ਬੁਰਕੀ ਦਿੱਤੀ, ਘੋੜੇ ਨੂੰ ਪਾਣੀ ਪਿਲਾਉਣਾ ਤੁਸੀਂ ਔਰ ਉਹਦਾ ਤੁਸੀਂ ਗਲੋਂ ਰੱਸਾ ਰੁੱਸਾ ਖੋਲ੍ਹਦੇ, ਲਗਾਮ ਵੀ ਉਹਦੀ ਲਾਉਂਦੇ, ਉਹਨੂੰ ਗਲੋਂ ਫੜ ਕੇ ਅਤੇ ਪਾਣੀ ਤੱਕ ਲਿਜਾਂਦੇ ਹੋ, ਪਾਣੀ ਤੁਸੀਂ ਤਾਂ ਨਹੀਂ ਪੀਂਦੇ, ਪਾਣੀ ਘੋੜੇ ਨਾਲ ਹੀ ਪੀਣਾ। ਇਸ ਕਰਕੇ ਸਾਨੂੰ ਮਾਨ ਜਨਮ ਦਿੱਤਾ, ਉਹਨੇ ਸਭ ਸਹੂਲਤਾਂ ਦਿੱਤੀਆਂ, ਨਾਮ ਦਾ ਗਿਆਨ ਦਿੱਤਾ, ਬਾਣੀ ਦਿੱਤੀ, ਗੁਰੂ ਦਿੱਤਾ, ਸਭ ਕੁਛ ਕਰਨਾ ਅਸੀਂ ਸਭ ਕੁਛ ਹੈ। ਇਸ ਕਰਕੇ ਆ ਸੁਨਹਿਰੀ ਲਾਈਟ ਹਾਊਸ ਤੋਂ ਹਮੇਸ਼ਾ ਬਾਬੇ ਨਾਨਕ ਦੀ ਯਾਦ ਰੱਖੋ, ਦੱਦਾ ਦੋਸ਼ ਨਾ ਦਿਓ ਕਿਸੇ, ਆਪਣੇ ਆਪ 'ਤੇ ਬਰਾ ਰਹੇ ਨੇ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਇਹ ਮੈਂ ਹਮੇਸ਼ਾ ਹੀ ਕਹਿਣਾ ਹੁੰਦਾ, ਇਹੋ ਜਿਹਾ ਛੱਕਾ ਪੜ੍ਹ ਕੇ ਸਾਰੇ ਢੇਰੂ ਢਾਓ ਕਮੇਟੀ ਦੇ ਮੈਂਬਰ ਬਣ ਜਾਂਦੇ ਆ, ਉਹ ਜੀ ਉਹਨੇ ਜੋ ਕੁਛ ਕਰਨਾ ਪੈਂ ਮੌਜਾਂ ਮਾਰਦੇ ਜੋ ਮਨ ਨਾ ਕਿਹਾ, ਓਏ ਕੁਛ ਡਰੋ, ਐਡਾ ਵੱਡਾ ਗਿਆਨ ਇਸ ਕਰਕੇ ਨਹੀਂ ਦਿੱਤਾ ਵੀ ਜੋ ਕੁਛ ਕਰਨਾ ਉਹ ਨਹੀਂ ਕਰਨਾ, ਨਹੀਂ ਅਸੀਂ ਸਾਫ ਲਿਖਿਆ ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰੇ ਅੰਦਰਲੇ ਅੰਮ੍ਰਿਤਸਰ 'ਚ ਉੱਦਮ ਲਿਖਿਆ। ਇਹ ਠੀਕ ਹੈ, ਬਹੁਤ ਗਰੀਬੀ 'ਚ ਜਾ ਕੇ ਮਹਾਰਾਜ ਦੀ ਆਉਂਦੀ ਬਾਣੀ ਵੀ ਉੱਦਮ ਕਰੂੰ, ਕਰਾਵੋ ਠਾਕਰ ਤੁਸੀਂ ਮੈਨੂੰ ਕਰ, ਪਰ ਇਹ ਬਹੁਤ ਉੱਚੀ ਲੈਵਲ ਦੀਆਂ ਬਾਣੀਆਂ ਨਾ, ਵਿੱਚ ਪਹਿਲਾਂ ਆਪਣੇ ਆਪ ਨੂੰ ਫੜੋ ਵੀ ਅਸੀਂ ਬਾਬਾ ਨਾਨਕ ਦਾ ਸਲੋਕ ਯਾਦ ਰੱਖੋ, ਦਾਦਾ ਦੋਸ਼ ਨਾ ਦਿਓ ਕਿਸੇ, ਮੈਂ ਨਹੀਂ ਕਿਸੇ ਨੂੰ ਦੋਸ਼ ਦਿੰਦਾ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ। ਤੁਸੀਂ ਰੱਬ ਤੇ ਸਭ ਕੁਛ ਤੁਸੀਂ ਕਰਨ ਵਾਲੇ ਹੋ, ਤੁਸੀਂ ਕਰਮ ਕੀਤਾ ਹੀ ਹੈ ਅਤੇ ਵਿਛੜੇ ਹੋ ਰੱਬ ਤੋਂ। ਇਹ ਕਰਮ ਕਾਂਡ ਐਸੀ ਭੈੜੀ ਚੀਜ਼ ਹੈ, ਕੰਮ ਜਿਹੜਾ ਬੰਦਾ ਕਰਦਾ ਉਹਦਾ ਲੇਖਾ ਹੁੰਦਾ, ਉਹਦਾ ਬੀਜ ਨਾਸ ਨਹੀਂ ਹੁੰਦਾ। ਸਾਰੀਆਂ ਫਿਲਾਸਫੀਆਂ ਬੜੀਆਂ ਬੜੀਆਂ ਗੀਤਾ ਸਾਡੇ ਰਿਸ਼ੀ ਮੁਨੀਆਂ ਦਾ ਗਿਆਨ ਇਹ ਕਹਿ ਰਿਹਾ, ਅਸੀਂ ਕੀਤੇ ਹਾਂ ਅਤੇ ਵਿਛੜੇ ਹਾਂ। ਬਾਰਾਂ ਮਹਾ ਸ਼ੁਰੂ ਇੱਥੋਂ ਹੁੰਦਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ, ਕਰਮਾਂ ਨਾਲ ਤੂੰ ਅੱਗੇ ਵਿਛੜਿਆ ਹੁਣ ਭਗਤੀ ਕਰ ਅਤੇ ਜੋੜੋ, ਸਭ ਤੋਂ ਉੱਚਾ ਕਰਮ ਹੈ। ਇਸ ਕਰਕੇ ਕਰਮ ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਇਹ ਐਡੇ ਬੜੀਆਂ ਬੜੀਆਂ ਚੜ੍ਹਾਈਆਂ ਥਾਂ ਐਸੀ ਚੀਜ਼ ਆ ਜਾਂਦੀ, ਆਪੇ ਆਪ ਹੋ ਜਾਂਦੀ ਹੈ। ਜਿੱਥੇ ਕੋਈ ਸ਼ਬਦ ਪੜ੍ਹੋ ਉੱਥੇ ਮਤਲਬ ਐਸੀ ਬਿਰਤੀ 'ਚ ਸ਼ਬਦ ਆਏ ਹੈ, ਉਸ ਵੇਲੇ ਸਭ ਕੁਛ ਇਹੋ ਦਿੱਤਾ ਵੀ ਆਹ ਰੱਬ ਹੀ ਰੱਬ ਹੈ ਸਭ ਬੰਨੇ। ਤੂੰ ਆਓ ਇਹ ਸ਼ੱਕਾ ਪੜੀਏ, ਔਰ ਕਦੀ ਵੀ ਢਹਿੰਦੀਆਂ ਕਲਾਂ 'ਚ ਨਾ ਜਾਈਏ। ਉਹ ਸਾਨੂੰ ਚਲਾਉਣ ਵਾਲਾ ਟੇਪ ਪਿਛਲੇ ਜਨਮਾਂ ਦੀ ਵੀ ਅਸੀਂ ਆਪ ਭਰਦੇ ਹਾਂ, ਉਹਨੇ ਸਿਰਫ ਔਨ ਕਰ ਦੇਣੀ ਹੈ ਜਨਮ 'ਚ, ਔਰ ਜੋ ਜੋ ਪਿਛਲੇ ਕੀਤੇ ਕਰਮ ਜੇ ਤੂੰ ਨਾ ਹੀ ਮਿਟਾਏਗਾ ਤਾਂ ਇੱਦਾਂ ਹੀ ਚੱਲਣੇ ਹਰ ਜਨਮ 'ਚ। ਇਸ ਕਰਕੇ ਜਿਹੜੇ ਪਾਪ ਆ ਔਰ ਜਿਹਨਾਂ ਨੂੰ ਮਿਟਾਉਣੇ ਆ ਸਭ ਕੁਛ ਆਹ ਕੰਮ ਕਰੋ। ਬਾਬਾ ਨਾਨਕ ਕਹਿੰਦਾ,
ਜਨਮ ਜਨਮ ਕੇ ਪਾਪ ਕਰਮ ਕਾਟਨ ਹਾਰਾ ਲੀਜੈ ਰੇ, ਔਖਦ ਮੰਤਰ ਮੂਲ ਮਨ ਏਕੋ, ਜੇ ਕਰ ਦ੍ਰਿੜ ਚਿਤ ਕੀਜੈ ਰੇ।
ਬਾਬਾ ਨਾਨਕ ਕਹਿੰਦਾ, ਘੁੱਟ ਕੇ ਪੱਲੇ ਬੰਨ ਲੈ, ਇੱਕ ਨਾਮ ਨਹੀਂ ਤੂੰ ਛੁੱਟ ਸਕਦਾ, ਜਪ ਜਪ ਕੇ ਪਿਛਲੇ ਕਰਮ ਵੀ ਮਿਟਾ ਸਕਦਾ, ਹੁਣ ਦੇ ਜਿਹੜੇ ਕੀਤੇ, ਔਰ ਉੱਥੋਂ ਬਾਅਦ ਜੇ ਗਾਂਹ ਲਈ ਵੀ ਤੂੰ ਲਾਹ ਖੜ ਸਕਦਾ, ਪਰ ਨਾਮ ਤੋਂ ਬਗੈਰ ਕਰਮ ਕਿਸੇ ਚੀਜ਼ ਨਾਲ ਨਹੀਂ ਮਿਟਦਾ, ਕਰਮ ਦਾ ਫਲ ਭੋਗਣਾ ਪੈਂਦਾ ਨਹੀਂ ਤਾਂ ਬਾਕੀ ਲੈ ਕੇ ਧਰਮਰਾਜ ਨਾਲ ਨਹੀਂ ਗਾਂਹ ਛੱਡਣਾ। ਇਸ ਕਰਕੇ ਕਰਮ ਜਿਹੜੇ ਕੀਤੇ ਆ ਔਰ ਜਿਹੜਾ ਕਰਮ ਤੂੰ ਕਰਦਾ ਹੈ, ਮਨ ਦੇ ਆਖੇ ਲੱਗ ਕੇ ਕਰਦਾ ਹੈ, ਮਨਮੁਖੇ ਕਰਦਾ ਹੈ। ਗੁਰਮੁਖੇ ਇਸੇ ਸ਼ਬਦ 'ਚ ਲਿਖਦੇ ਹੈ, ਮਨਮੁਖੇ ਕਰੇ ਤੇ ਤਾਂ ਦੁੱਖ ਲਾਗੇ, ਗੁਰਮੁਖੇ ਮਿਲੇ ਵਡਾਈ ਹੈ। ਇਸ ਕਰਕੇ ਜੇ ਤੂੰ ਗੁਰੂ ਦੇ ਆਖੇ ਲੱਗ ਕੇ, ਗੁਰੂ ਸਾਡਾ ਦੇਹ ਨਹੀਂ ਹੈ, ਆਹ ਸਾਰੇ ਸ਼ਬਦ ਹੀ ਗੁਰੂਆਂ ਦੀ ਲੋਹ ਲੈ ਰਹੇ ਹਾਂ, ਤੂੰ ਉਹਦੇ ਆਖੇ ਲੱਗ ਕੇ ਕਰਦਾ ਤਾਂ ਤੂੰ ਛੁੱਟ ਜਾਂਦਾ। ਤੂੰ ਮਨਮੁਖੇ ਜਿੰਨਾ ਤੂੰ ਮਨ ਦੇ ਆਖੇ ਲੱਗਦਾ ਰਿਹਾ, ਜਨਮ ਜਨਮ ਤੂੰ ਮਨ ਦੇ ਹੀ ਆਖੇ ਲੱਗਦਾ ਰਿਹਾ। ਬਾਬਾ ਕਬੀਰ ਸਾਹਿਬ ਵੀ ਕਹਿੰਦੇ, ਜੋ ਕੁਛ ਕੀਆ ਸੋ ਮਨ ਕੀਆ। ਗੁਰੂ ਦੇ ਆਖੇ ਅਸੀਂ ਲੱਗਦੇ ਨਹੀਂ, ਮਨ ਦੇ ਆਖੇ, ਕਿਉਂਕਿ ਉਹ ਸੌਖਾ ਕੰਮ ਹੈ, ਮਨ ਨਾ ਐਸੇ ਤੈਨੂੰ ਲਿਜਾ ਕੇ ਸੁੱਟੂ। ਇਹ ਮਨ ਦੇ ਆਖੇ ਬੰਦ ਕਰ ਔਰ ਗੁਰੂ ਦੇ ਆਖੇ ਲੱਗ। ਆਹ ਤੁਹਾਨੂੰ ਸ਼ੱਕਾ ਸਾਨੂੰ ਰੌਸ਼ਨੀ ਦੇ ਰਿਹਾ ਛੰਦ, ਵੀ ਜੋ ਤੂੰ ਕਰਦਾ ਉਹ ਭਰੇਗਾ ਜ਼ਰੂਰ, ਜੋ ਬੀਜੇਗਾ ਸੋ ਵੱਢੇਗਾ, ਜੋ ਕਰੇਗਾ ਸੋ ਭਰੇਗਾ, ਲੇਕਿਨ ਉਹ ਤੇਰੇ ਕਰਮਾਂ ਦੇ ਮੁਤਾਬਕ ਹੀ ਸਭ ਅਗਲਾ ਜਨਮ 'ਚ ਫਿਰ ਉਹ ਚੱਲਦਾ ਤੂੰ ਉਸੇ ਤਰ੍ਹਾਂ। ਇਸ ਕਰਕੇ ਸ਼ੱਕਾ ਦਾ ਕਦੀ ਭਾਵ ਢਹਿਰੀਆਂ ਕਲਾ 'ਚ ਨਹੀਂ ਜਾਣ ਦੇਣਾ। ਤੂੰ ਹਰ ਤੇਰਾ ਸਾਬ ਕੋ ਸਭੇ ਤੇਰੇ ਹੀ ਬਣਾਏ ਆ ਸਾਰੇ, ਸਭੇ ਤੋਦ ਓ ਪਾਏ ਰਾਮ ਰਾਜੇ, ਕਿਛ ਹਾਥੇ ਕਿਸੈਦੈ ਕਿਛ ਨਾਹੀ, ਸਭੇ ਚਲੇ ਚਲਾਏ ਸਭੇ ਚਲੇ ਚਲਾਏ। ਤੇਰੇ ਕਰਮਾਂ ਦੇ ਮੁਤਾਬਕ ਚਲਾਉਂਦਾ ਤੈਨੂੰ ਫਿਰ, ਜਿਨਹੀਂ ਤੂੰ ਮੇਲੇ ਪਿਆਰੇ ਸੇ ਤੁਦ ਮਿਲੇ, ਜੋ ਹਰ ਮਨੇ ਜੋ ਹਰ ਮਨੇ ਪਾਏ, ਜੋ ਹਰ ਮਨੇ ਪਾਏ। ਉਹਦੇ ਮਨ ਨੂੰ ਉਹ ਹੀ ਪਾਉਂਦੇ ਆ ਜਿਹੜਾ ਫਿਰ ਪਾਣੇ 'ਚ ਰਹਿੰਦੇ ਆ। ਕਈ ਵਾਰੀ ਨਾਮ ਜਪਣ ਵਾਲੇ ਨੂੰ ਇੰਨੀਆਂ ਇੰਨੀਆਂ ਤਕਲੀਫਾਂ ਆਉਂਦੀਆਂ, ਪਰ ਉਹਦੇ ਭਾਣੇ 'ਚ ਰਹਿੰਦੇ ਨੇ ਵੀ ਅਸੀਂ ਆਪਣਾ ਵੱਡਿਆ ਹੰਨਿਆ ਉਹਦੀ ਉਹਦੇ ਭਾਣੇ 'ਚ ਰਹਿ, ਕਦੀ ਨਾ ਮਾਇਆ ਤੱਕ ਨਹੀਂ ਛੋ ਸਕਦੀ। ਦੇਖੋ ਕੈਸਾ ਕੈਸਾ ਬਾਬੇ ਨਾਨਕ ਦਾ ਗਿਆਨ ਹੈ। ਉਹ ਕਹਿੰਦਾ ਅਛਲ ਛਲਾਈ ਨਾ ਛਲੈ, ਨਾ ਕਹਾਓ ਕਟਾਰਾ ਕਰ ਸਕੈ, ਜਿਉਂ ਸਾਹਿਬ ਰਾਖੇ ਤਿਉਂ ਰਹੈ, ਇਸ ਲੋਭੀ ਕਾ ਜਿਉਂ ਟਲ ਪਲੈ, ਬਿਨ ਤੇਲ ਦੀਵਾ ਕਿਉਂ ਜਲੈ। ਅਛਲ ਹੈ, ਮਾਇਆ ਨੂੰ ਛਲਣਾ ਕੋਈ ਆਸਾਨ ਨਹੀਂ ਹੈ। ਉਹ ਅਛਲ ਤੇਰੀ ਐਡੀ ਵੱਡੀ ਮਾਇਆ ਤੈਨੂੰ ਨਹੀਂ ਛਲ ਸਕੇਗੀ, ਔਰ ਨਾ ਘਾਓ ਕਟਾਰਾ ਕਰ ਸਕੇ। ਘਾਓ ਕਟਾਰਾ ਕਹਿੰਦੇ ਜ਼ਖਮ। ਕਈ ਵਾਰੀ ਮਾਇਆ ਪੈਂਦੀ ਹੈ ਬੰਦੇ 'ਤੇ, ਕਈ ਵਾਰੀ ਜ਼ਖਮ ਕਰ ਜਾਂਦੀ, ਕਈ ਵਾਰੀ ਵਿਘਨ ਪਾਉਂਦੀ ਕਾਣ ਕੇ ਸਾਰੇ। ਇਹ ਆ ਜ਼ਖਮ ਹੋਣੇ ਮਾਇਆ ਦੇ। ਕਹਿੰਦੇ ਮਾਇਆ ਵੀ ਹਟ ਜਾਣੀ ਸਭ ਕੁਝ। ਅਛਲ ਛਲਾਈ ਤੇਰੇ ਮਗਰੋਂ ਲੱਸ ਜੂਗੀ, ਔਰ ਤੈਨੂੰ ਨੁਕਸਾਨ ਵੀ ਨਹੀਂ ਕਦੀ ਪਹੁੰਚਾ ਸਕੇਗੀ। ਪਰ ਜਿਉਂ ਸਾਹਿਬ ਰਾਖੇ ਤਿਉਂ ਰਹੇ, ਸਾਹਿਬ ਨੇ ਹੁਣ ਤੇਰੇ ਕਰਮਾਂ ਦੇ ਮੁਤਾਬਕ ਰੱਖਣਾ, ਕੋਈ ਬੇਨਸਾ ਵੀ ਤੋੜੋ ਅਤੇ ਮਿਹਰਬਾਨ ਹੈ ਸਦਾ। ਇਸ ਕਰਕੇ ਅਛਲ ਛਲਾਈ ਨਾ ਛਲੈ, ਨਾ ਘਾਓ ਕੁਟਾਰਾ ਕਰ ਸਕੇ, ਜਿਉਂ ਸਾਹਿਬ ਰਾਖੇ ਤਿਉਂ ਰਹਿਆ। ਗੁਰੂ ਪਦਮੀਆਂ 'ਤੇ ਜਿਹੜੀਆਂ ਤਕਲੀਫਾਂ ਆਉਂਦੀਆਂ ਸੀ ਉਹ ਇੱਦਾਂ ਰਹਿੰਦੇ ਸੀ, ਪਰ ਇਸ ਲੋਭੀ ਕਾ ਜੀਉ, ਅਸੀਂ ਲਾਲਚ ਦੇ ਵਿੱਚ ਉਹਨੂੰ ਖਿਆਲ ਤੋਂ ਬਾਹਰ ਕੱਢਦੇ ਨੇ। ਇਸ ਲੋਭੀ ਕਾ ਪਹਿਲਾ ਇੰਨਾ ਲਾਲਚੀ, ਮੈਂ ਤਾਂ ਕੁਛ ਕੀਤਾ ਨਹੀਂ ਇਹ ਜਨਮ 'ਚ, ਮੇਰਾ ਕਿਉਂ ਸਭ ਕੁਛ ਰੱਬ ਕਰ ਰਿਹਾ, ਮੈਨੂੰ ਮੈਂ ਕੀ ਵਿਗਾੜਿਆ। ਉਹ ਭਾਈ ਨਹੀਂ, ਤੂੰ ਸਭ ਕੁਛ ਕੀਤਾ, ਬੇਇਨਸਾਫੀ ਨਹੀਂ ਕਰਦਾ। ਅਤੇ ਉੱਤੋਂ ਅਛਲ ਛਲਾਈ, ਮਾਇਆ ਵੀ ਪਰੇ ਹੋਜੂ, ਨਾ ਘਾਓ ਕਟਾਰ। ਕਟਾਰ ਕਹਿੰਦੇ ਜ਼ਖਮ ਕਰਨ ਨੂੰ। ਮਾਇਆ ਕਈ ਵਾਰੀ ਥੋੜ੍ਹੀ ਪਏਗੀ, ਕਈ ਵਾਰੀ ਬਹੁਤੀ ਪਏਗੀ, ਕਈ ਵਾਰੀ ਜ਼ਖਮ ਛੱਡ ਜੂ। ਮਾਇਆ ਸਭ ਮਾਇਆ ਕਰਾਉਂਦੀ ਹੈ। ਨਾ ਘਾਓ ਕਟਾਰਾ ਕਰ ਸਕੇ, ਪਰ ਜਿਉਂ ਸਾਹਿਬ ਰਾਖੇ ਤਿਉਂ ਰਹੇ, ਤੇਰੀ ਪਹਿਲੇ ਰਹਿਣਾ ਨਹੀਂ ਇਸ ਲੋਭੀ ਕਾ ਜੀਓ ਟਲ, ਹਰ ਵੇਲੇ ਲਾਲਚ ਕਰਨਾ ਔਰ ਮਾਰਿਆ ਜਾਣਾ। ਇਸ ਲੋਭੀ ਕਾ ਜੀਓ ਟਲ ਪਰੇ, ਤੇਰੇ ਅੰਦਰ ਹਲੀ ਜੋਤ ਹੀ ਨਹੀਂ ਜਾਏਗੀ, ਬਿਨ ਤੇਲ ਦੀਵਾ ਕਿਉਂ ਜਾਏਗੀ, ਅਤੇ ਕੱਖ ਵੀ ਨਹੀਂ ਤੇਰੇ ਅੰਦਰ ਘੁੱਗੂ ਘੁੰਮਾ। ਇਸ ਕਰਕੇ ਆਹ ਤੁਕ ਯਾਦ ਰੱਖੋ, ਇਹ ਮਾਇਆ ਜਿਹੜੀ ਐਸੀ ਪੈਣੀ ਹੈ, ਇਹਨੂੰ ਮਹਾਰਾਜ ਨੇ ਕਿਹਾ ਵੀ ਆਹ ਤੂੰ ਹਰ ਤੇਰਾ ਸਭ ਕੋ ਸਭ ਤੁਧ ਪਾਏ ਰਾਮ ਰਾਜੇ, ਕਿਛ ਹਾਥੇ ਕਿਸੇ ਦਾ ਕਿਛ ਨਾਹੀਂ, ਸਭੇ ਚਲੇ ਚਲਾਏ, ਜਿਨ ਤੂੰ ਮੇਲੇ ਪਿਆਰੇ ਸੀ ਤੁਧ ਮਿਲੇ, ਜੋ ਹਰ ਮਨੇ ਪਾਏ ਜਾਂ ਨਾਨਕ ਸਤਿਗੁਰ ਭੇਟਿਆ। ਅੰਦਰੋਂ ਸਤਿਗੁਰ ਪਾਵਰ ਖੜੀ ਕਰ, ਹਰ ਨਾਮੇ ਤਰਾਏ, ਨਾਮ ਜਪੀ ਚੱਲ ਉਹਨੇ ਤਰਾ ਦੇਣਾ। ਅਗਲਾ ਅਸੀਂ ਛੱਕਾ ਲੈਂਦੇ ਹਾਂ, ਜਿਹੜਾ ਕਿ ਰਾਗੀ ਸਿੰਘ ਜੀ ਜਾਂ ਸਾਰੇ, ਅਸੀਂ ਵੀ ਸਾਰੇ ਪੜ੍ਹਦੇ ਰਹੇ ਹਾਂ ਸਾਰਾ ਕੁਛ, ਲੇਕਿਨ ਇਹ ਵੀ ਉਹ ਛੱਕਾ ਐਸਾ ਉਹਦਾ ਕਦੀ ਕੋਈ ਮਤਲਬ ਨਹੀਂ ਦੱਸਦਾ ਦੁਨੀਆ ਨੂੰ, ਔਰ ਤਾਂ ਕਰਕੇ ਸਾਰਾ ਛੱਕਾ ਬਾਕੀ ਸਾਰੇ ਪ੍ਰਮਾਣ ਦੇਈ ਚੱਲਣਗੇ। ਇੱਥੇ ਆਣ ਕੇ ਐਨ ਸਾਫ਼ ਕੋਰੇ ਚੁੱਪ ਹੋ ਜਾਂਦੇ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤੇ ਕਰ, ਨਹੀਂ ਹਾਰ ਹਾਰ ਪੀ ਜੈ ਰਾਮ ਰਾਜੇ। ਕੋਈ ਭਾਵੇਂ ਇੱਕ ਬੇਦੀ ਗਾਉਣ 'ਤੇ ਹੈ ਭਾਈ ਸਾਹਿਬ ਜੀ, ਹਿੰਦੂਆਂ ਦਾ ਵੱਡਾ ਵੱਡਾ ਬੇਦੀ ਰਾਗ ਗਾਉਣ 'ਤੇ ਸਾਰਿਆਂ 'ਤੇ। ਕਹਿੰਦੇ ਕੋਈ ਗਾਵੈ ਰਾਗੀ ਨਾਦੀ, ਇਹ ਬੜੇ ਬੜੇ ਭਾਰੇ ਤਰੀਕੇ ਸੀ ਆ ਨਾਦ ਨੂਦ ਵਜਾਉਣੇ ਜਾਂ ਸਾਰੇ ਹੋਰ। ਬੇਦੀ ਨਾਦੀ ਬੇਦੀ, ਵੇਦਾਂ ਦੇ ਵਿੱਚ ਵੀ ਜਿੰਨਾ ਕੁਛ ਲਿਖੇ ਆ, ਬਹੁ ਭਾਂਤ ਕਰ, ਨਹੀਂ ਆ ਨਾਮ ਨੇ ਉਹ ਜਪਦੇ, ਇਸ ਕਰਕੇ ਉਹ ਮਾਰੇ ਜਾਂਦੇ ਹੈ। ਕੋਈ ਗਾਵੈ ਰਾਗੀ ਨਾਦੀ ਬੇਦੀ, ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੇ ਰਾਮ ਰਾਜੇ। ਕਿਉਂਕਿ ਇਹਨਾਂ ਦੇ ਅੰਦਰ ਕੀ ਹੈ, ਜਿਹਨਾਂ ਅੰਤਰੇ ਕਪਟ ਵਿਕਾਰ ਹੈ, ਇਹਨਾਂ ਦੇ ਅੰਦਰ ਧੋਖਾ ਹੀ ਧੋਖਾ ਹੈ, ਮਾਇਆ ਪਈ ਹੈ ਅੰਦਰ। ਜਿਹਨਾਂ ਅੰਤਰੇ ਕਪਟ ਵਿਕਾਰ ਹੈ ਅਤੇ ਨਾ ਰੋਏ, ਕਿਆ ਕੀ ਕਰ ਲਿਆ ਉਹਨਾਂ ਨੇ, ਰੋਏ ਦਾ ਮਤਲਬ ਹੈ ਦੁਖੀ ਹੋਣਾ, ਹੰਝੂ ਪਾ ਕੇ ਰੋਣਾ ਨਹੀਂ ਹੈ। ਜਿੱਥੇ ਬਾਣੀ 'ਚ ਰੋਣਾ ਆਏ, ਆਹ ਬਾਬੇ ਨਾਨਕ ਦੀ ਤੁਕ ਲਾਇਆ ਕਰੋ, ਰੋਵੇ ਆਰਾਮ ਨਿਕਾਲਾ ਪਿਆ, ਸੀਤਾ ਲਛਮਣ ਵਿਛੜ ਗਿਆ। ਐਡਾ ਵੱਡਾ ਧਰਮੀ ਰਾਜਾ, ਉਹ ਵੀ ਅੰਦਰੋਂ ਸੁਖੀ ਨਹੀਂ ਹੋ ਸਕਿਆ। ਤੋ ਦੁਖੀ ਹੋਣ ਦਾ ਮਤਲਬ ਹੈ, ਕੋਈ ਰੋਣ ਦਾ ਮਤਲਬ ਹੈ ਉਹਦਾ ਜੀਵਨ ਸਾਰੀ ਉਮਰ ਦੁੱਖ 'ਚ ਰਹੂ ਜੀ, ਉਹ ਨਾਮ ਨਹੀਂ ਜਪੇਗਾ ਅਤੇ ਹਰ ਹਰ 'ਚ ਨਹੀਂ ਭੇਜੇਗਾ, ਰਿਪੀਟ ਕਰਕੇ ਨਾਮ ਨਹੀਂ ਜਪੇਗਾ। ਅਤੇ ਕੋਈ ਗਾਵੈ ਰਾਗੀ ਨਾਦੀ ਬੇਦੀ, ਬਹੁ ਭਾਂਤ ਕਰ। ਬਾਬਾ ਨਾਨਕ ਕਹਿੰਦਾ ਇੱਕ ਗਾਵੇਂ ਰਾਗ ਭਰੀਆਂ, ਰਾਗੇ ਨਾ ਭੀਜ ਹੀ ਇੱਕ ਅੰਨ ਨਾ ਖਾਏ ਮੂਰਖ ਤਿਨਾ ਕਿਆ ਕੀਜ ਹੀ ਇੱਕ ਨੱਚ ਨੱਚ ਪੂਰੇ ਤਾਲ ਭਗਤੇ ਨਾ ਕੀਜ ਹੀ ਬਾਬਾ ਨਾਨਕ ਖੀਰ 'ਤੇ ਕਹਿੰਦਾ ਲਾਹਾ ਨਾਮ ਸੰਸਾਰ ਗੁਰਮੁਖੇ ਵੀ ਕੀ ਜਾਈ ਇਸ ਕਰਕੇ ਲਾਹਾ ਨਹੀਂ ਉਹ ਲੈਂਦੇ ਹਰ ਹਰ ਦੋ ਵਾਰੀ ਲਿਖ ਰਿਹਾ ਇਸ ਕਰਕੇ ਰਾਗ ਹੀ ਗਾਈ ਜਾਣੇ ਔਰ ਸਾਰਾ ਕੁਛ ਬਾਣੀ ਗਾਈ ਜਾਣੀ ਸਾਰੀ ਪਰ ਭਿੱਜਣਾ ਨਾਮ ਨਾ ਕਦੀ ਜਪਣਾ ਇਹ ਉਹਨਾਂ ਲਈ ਵੀ ਸਾਡੇ ਅਰਗਿਆਂ ਲਈ ਵੀ ਸ਼ੱਕਾ ਵੀ ਜਿੰਨਾ ਮਰਜ਼ੀ ਗਾਈ ਚੱਲੋ ਬਾਣੀ ਨੂੰ ਸਾਰਾ ਪਰ ਤੁਸੀਂ ਨਾਮ ਨਹੀਂ ਜਿਹੜਾ ਨਾਲ ਜਪਦੇ ਤੁਸੀਂ ਭਿੱਜੋਗੇ ਕਦੀ ਨਹੀਂ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂ ਬਹੁ ਭਾਂਤ ਦੇ ਵਿੱਚ ਸਾਡਾ ਜਥਾ ਲਪੇਟ 'ਚ ਆ ਜਾਂਦਾ ਅਸੀਂ ਕਈ ਭਾਂਤਾਂ ਨਾਲ ਕਈ ਟਿਊਨਾਂ ਨਾਲ ਗਾਈ ਜਾਣਾ ਪਰ ਨਾ ਨਾਮ ਨਹੀਂ ਜਪਣਾ ਮਾੜਾ ਜਿਹਾ ਸਟੇਜਾਂ 'ਤੇ ਜਪ ਲਿਆ ਘਰ ਵਾਲ ਕੇ ਕਦੀ ਨਹੀਂ ਜਪਣਾ ਉਹਦੇ ਨਾਲ ਕੰਮ ਨਹੀਂ ਹੋਣਾ ਆ ਸਾਰੇ ਛੱਕੇ ਦੇਖੋ ਕਿੱਦਾਂ ਆ ਰਹੇ ਨਾਮ ਦੇ ਉੱਤੇ ਨਾਮ ਦੀ ਕਮਾਈ ਕਰਨੀ ਪੈਂਦੀ ਹੈ ਇਸ ਕਰਕੇ ਜਿਹੜਾ ਗਾਉਣਾ ਵਜਾਉਣਾ ਸਾਰਾ ਅਸੀਂ ਇਸੇ ਨੂੰ ਸਮਝਦੇ ਰਹੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਅਗਲੀ ਤੁੱਕ ਕਦੀ ਪੜ੍ਹੀ ਹੀ ਨਹੀਂ ਅਸੇ ਦਾ ਉਹ ਅਗਲੀ ਤੁੱਕ ਹੈ ਗੁਰੂ ਅਮਰਦਾਸ ਸਾਹਿਬ ਦੀ ਸ਼ਬਦ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖੇ ਜਪੀਏ ਲਾਏ ਧਿਆਨਾ ਉਹਦਾ ਫਲ ਦੇਖੀ ਫਿਰ ਜਪਣ ਦਾ ਆਪ ਤਰੇ ਸਗਲੇ ਕੁੱਲ ਤਾਰੇ ਦਰਗੇ ਪੱਤ ਸਿਉਂ ਜਾਏਂਦਾ ਆ ਕੀਰਤਨ ਕਰਨ ਨਾਲ ਹੀ ਤੂੰ ਜਾਣਾ ਹਰ ਹਰ 'ਚ ਭੇਜ ਨਾਮ ਜਪ ਉਹ ਕਲਯੁਗ ਮੈਂ ਕੀਰਤਨ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖੇ ਜਪੀਏ ਲਾਏ ਧਿਆਨਾ ਆਪ ਤਰੇ ਸਗਲੇ ਕੁੱਲ ਤਾਰੇ ਦਰਗੇ ਪੱਤ ਸਿਉਂ ਜਾਏਂਦਾ ਉਹਨਾਂ ਲਈ ਲਿਖਿਆ ਵੀ ਉਹ ਹਰ ਜਿਹੜੇ ਬਾਕੀ ਕੰਮ ਕਰਦੇ ਹੋ ਤੁਸੀਂ ਉਹਦੇ ਨਾਲ ਤੁਸੀਂ ਭਿੱਜਣਾ ਨਹੀਂ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂ ਤੇ ਕਰ ਨਹੀਂ ਹਰ ਰਾਮ ਰਾਜੇ ਇਹਨਾਂ ਦੇ ਅੰਦਰ ਕਪਟ ਹੈ ਅਤੇ ਵਿਕਾਰ ਹੈ ਕਪਟ ਕੀ ਹੈ ਰਾਜ ਕਪਟਿੰਗ ਰੂਪ ਕਪਟਿੰਗ ਮਹੱਲਾ ਪੰਜਵਾਂ ਲਿਖਦਾ ਸਹਿ ਸਿਕ੍ਰਿਤੀ ਸਲੋਕਾਂ 'ਚ ਆ ਜਿਹੜਾ ਰਾਜ ਹੈ ਪੋਲੀਟਿਕਸ ਹੈ ਸਖਤ ਕਪਟ ਹੈ ਧੋਖਾ ਹੈ ਕਪਟ ਕੀ ਹੁੰਦਾ ਅੰਦਰੋਂ ਹੋਰ ਅਤੇ ਬਾਹਰੋਂ ਹੋਰ ਇਸ ਕਰਕੇ ਕਪਟ ਅੰਤਰ ਜਿਨ ਕਹਿ ਕਪਟ ਵਿਕਾਰ ਹੈ ਕਪਟ ਵਿਕਾਰ ਕੀ ਹੈ ਜਿਹੜੀ ਕਾਰ ਥਾਏ ਨਹੀਂ ਪੈਣੀ ਉਹ ਵਿਕਾਰ ਹੈ ਇਸ ਕਰਕੇ ਅੰਦਰ ਕਪਟ ਅਤੇ ਵਿਕਾਰ ਕੀ ਹੈ ਰਾਜ ਕਪਟਿੰਗ ਰੂਪ ਕਪਟਿੰਗ ਰਾਜ ਵੀ ਧੋਖਾ ਹੈ ਆ ਰੂਪ ਜਿਹੜਾ ਹੈ ਜਿਹਦੇ ਨਾਲ ਸਾਰੀ ਦੁਨੀਆ ਮੋਹੀ ਜਾਂਦੀ ਹੈ ਸਭ ਕੁਛ ਹੁੰਦਾ ਰੂਪ ਕਪਟਿੰਗ ਆ ਤੁਹਾਨੂੰ ਅਸੀਂ ਲੇਟੈਸਟ ਮਿਸਾਲ ਦੱਸਦੇ ਹਾਂ ਸਾਡਾ ਪ੍ਰੈਜੀਡੈਂਟ ਹੋਇਆ ਮਿਸਟਰ ਕੈਨੇਡੀ ਜਿਹਦੇ ਪ੍ਰੈਜੀਡੈਂਟਸ਼ਿਪ ਦੇ ਵਿੱਚ ਚੰਦਰਮਾ ਤੱਕ ਅਸੀਂ ਪਹੁੰਚ ਗਏ ਸੀ ਅਮੈਰੀਕਾ ਵਾਲੇ ਉਹਦੇ ਘਰੋਂ ਸੀ ਮਿਸਿਸ ਕੈਨੇਡੀ ਉਹਨੂੰ ਤਾਂ ਕਤਲ ਹੋ ਗਿਆ ਉਹਨੂੰ ਗੋਲੀ ਮਾਰ ਦਿੱਤੀ ਗਈ ਪਿੱਛੋਂ ਮਿਸਿਸ ਕੈਨੇਡੀ ਰਹਿ ਗਈ ਉਹਦੇ ਬੱਚੇ ਸੀ ਇੱਕ ਦੋ ਪਰ ਇਹਨਾਂ 'ਚ ਰਿਵਾਜ ਆ ਦੂਸਰਾ ਵਿਆਹ ਕਰ ਲੈਂਦੇ ਨੇ ਉਹ ਜਸੂ ਉਸ ਨਾ ਕੈਰੇਡੀ ਵਿਚਾਰਾ ਮਰ ਗਿਆ ਉਹਨੇ ਕਰੋੜਾਂ ਪਤੀ ਇੱਕ ਅਰਬੀ ਨਾਲ ਵਿਆਹ ਕਰਾ ਲਿਆ ਉਹ ਮਿਸ ਕੈਨੇਡੀ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਸੀ ਉਹ ਜਦੋਂ ਖੂਬਸੂਰਤ ਔਰਤ ਉਹ ਉਹਦੇ ਨਾਲ ਵਿਆਹ ਕਰਾਇਆ ਉਹਦੇ ਨਾਲ ਰਹੀ ਫਿਰ ਸਭ ਕੁਛ ਕਰੋੜਾਂ ਪਤੀ ਨਾ ਲੇਕਿਨ ਜਦੋਂ ਉਹਦੀ ਡੈਥ ਹੋਈ ਭਾਈ ਸਾਹਿਬ ਜੀ ਉਹਦੀ ਲੋਥ ਆਪਣੇ ਖਾਨਦਾਨ 'ਚ ਆਈ ਸਾਰੇ ਅਮੈਰੀਕਾ ਦੇ ਵਿੱਚ ਅਤੇ ਉਹਨੂੰ ਲੋਥ ਨੂੰ ਦਿਖਾਲਦੇ ਨਹੀਂ ਆ ਤੁਸੀਂ ਹੁਣੇ ਫਿਊਨਰਲ 'ਚ ਦੇਖਿਆ ਕਿੱਦਾਂ ਲੋਥ ਦੇ ਦਰਸ਼ਨ ਕਰਦੇ ਆ ਲੋਕ ਅੱਛੀ ਚੀਜ਼ ਹੈ ਵੀ ਸਾਰੀ ਦੁਨੀਆ ਆਣ ਕੇ ਉਸ ਲੋਥ ਨੂੰ ਅਖੀਰਲਾ ਦਰਸ਼ਨ ਕਰ ਦਿੰਦੀ ਸਾਰਾ ਕੁਛ ਹੈ ਉਹਨਾਂ ਨਾਲ ਲੋਥ ਦੇ ਉੱਤੇ ਕੋਈ ਅਮੈਰੀਕਨ ਕੋਈ ਉਸ ਕੈਨੇਡੀ ਦੀ ਵਾਈਫ ਦੇ ਲਾਗੇ ਕਿਸੇ ਨੂੰ ਨਹੀਂ ਆਉਣ ਦਿੱਤਾ ਸਾਰੇ ਲੋਕ ਪੁੱਛਣ ਕੀ ਗੱਲ ਹੈ ਕਿ ਉਹਨੂੰ ਉਹਦੇ ਤੁਸੀਂ ਕਿਉਂ ਨਹੀਂ ਉਹ 'ਚ ਰੱਖਿਆ ਬੋਕਸ 'ਚ ਰੱਖ ਕੇ ਸਾਰੀ ਅਸੀਂ ਦੇਖੀ ਕਹਿੰਦੇ ਨਹੀਂ ਅਸੀਂ ਦਿਖਾਲ ਨਹੀਂ ਸਕਦੇ ਬਾਅਦ 'ਚ ਉਹਨਾਂ ਨੇ ਸਾਰਿਆਂ ਨੂੰ ਅਨਾਊਂਸ ਕੀਤਾ ਵੀ ਉਹਦਾ ਚਿਹਰਾ ਇੰਨਾ ਭਿਆਨਕ ਹੈ ਵੀ ਤੁਸੀਂ ਦੇਖ ਨਹੀਂ ਸਕੋਗੇ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਖੂਬਸੂਰਤ ਆਹ ਵੈ ਰੂਪ ਕਪਟਿੰਗ ਉਹਦਾ ਇੰਨਾ ਇੰਨੀਆਂ ਦਵਾਈਆਂ ਜੇ ਇੰਨੀਆਂ ਕੈਮੀਕਲ ਵਰਤਦੀ ਸੀ ਵੀ ਉਹਦਾ ਕਾਲਾ ਕਹਿੰਦੇ ਉਹਦੇ ਭੂਤ ਨਾਲੋਂ ਵੀ ਜ਼ਿਆਦਾ ਸ਼ਕਲ ਭੈੜੀ ਹੈ ਇਸ ਵੇਲੇ ਤੁਹਾਨੂੰ ਅਸੀਂ ਕੀ ਦਿਖਾਲੀਏ ਕੋਈ ਨੂੰ ਦਿਖਾਲੀ ਨਹੀਂ ਉਸ ਨੂੰ ਦੇਖੋ ਆਹ ਰੂਪ ਦਾ ਅੰਤ ਹੈ ਇਸ ਕਰਕੇ ਇੰਨੀ ਭੈੜੀ ਸ਼ਕਲ ਕਿਉਂਕਿ ਇੰਨੇ ਕੈਮੀਕਲ ਵਰਤਣੇ ਸਾਰੇ ਸਾਰੀ ਸੜ ਗਈ
ਕੈਂਸਰ
ਮਤਲਬ ਕੈਂਸਰ ਮੂੰਹ 'ਤੇ ਇੰਨਾ ਕਾਲਾ ਸਾਰਾ ਇੱਦਾਂ ਕਿ ਦੁਨੀਆ ਦੇਖ ਨਹੀਂ ਸਕਦੀ ਆਹ ਲੇਟੈਸਟ ਮਿਸਾਲ ਹੈ ਰਾਜ ਕਪਟਿੰਗ ਰੂਪ ਕਪਟਿੰਗ ਇਹ ਅੰਦਰ ਕਪਟ ਹੈ ਸਾਰਾ ਕੁਛ ਰਾਜ ਕਪਟਿੰਗ ਰੂਪ ਕਪਟਿੰਗ ਅਤੇ ਇਸੇ ਸ਼ਕਲ 'ਚ ਆਉਂਦਾ ਵੀ ਤੁਸੀਂ ਉੱਤੋਂ ਗਾਈ ਜਾਂਦੇ ਹੋ, ਅੰਦਰੋਂ ਤੁਸੀਂ ਇੰਨੇ ਦੁਖੀ ਹੋ ਸਾਰੇ, ਔਰ ਇਸ ਕਰਕੇ ਤੁਸੀਂ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਜਿਨ 'ਚ ਇੱਕ ਨਾਮ ਰਿਪੀਟ ਕਰਕੇ ਕਿ ਨਹੀਂ ਜਪਦੇ, ਤੁਹਾਡਾ ਕੱਖ ਨਹੀਂ ਸਵਰਨਾ, ਕਿਉਂਕਿ ਜਿਹਨਾਂ ਅੰਤਰੇ ਕਪਟ ਵਿਕਾਰ ਹੈ ਅਤੇ ਇਹਨਾਂ ਦੀ ਜ਼ਿੰਦਗੀ ਦੁਖੀ ਰਹੇਗੀ। ਰੋਏ ਕਿਆ ਕੀਜੇ ਹਰ ਕਰਤਾ ਸਭ ਕੁਛ ਜਾਣਦਾ, ਉਹ ਜਿਹੜਾ ਕਰਤਾਰ ਹੈ ਉਹ ਸਭ ਕੁਛ ਜਾਣਦਾ। ਅੰਦਰਲੇ ਬਾਹਰ ਦੀ ਸਿਰੇ ਦਾ ਰੋਗ ਹੋਵੇ, ਅੰਦਰ ਕੈਂਸਰ ਹੋਵੇ ਇਸ ਬੁਰਿਆਈਆਂ ਦਾ, ਔਰ ਤੂੰ ਉੱਤੇ ਹੱਥ ਕਰਕੇ ਢਾ ਕੇ ਗਾ ਗਾ ਕੇ ਸਟੇਜਾਂ ਦੇ ਉੱਤੇ ਅਤੇ ਤੂੰ ਸਾਰਾ ਕੁਛ ਕਰਦਾ, ਲੇਕਿਨ ਅੰਦਰ ਤੇਰਾ ਦੁਖੀ ਆ। ਸਕਾ ਉਹਦੇ ਲਈ ਹੈ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਆਹ ਤੁਕ ਸਾਂਭ ਲੈ ਲਈ, ਉਹ ਹਰ ਹਰ 'ਚ ਨਹੀਂ ਭਿੱਜਣਗੇ ਕਿਉਂਕਿ ਉਹ ਜਪਦੇ ਤਾਂ ਹੈ ਹੀ ਨਹੀਂ ਨਾ। ਨਹੀਂ ਹਾਰੇ ਹਰ ਪੀਜੈ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਬੇਕਾਰ ਹੈ ਤਿਨਾ ਰੋਏ ਕਿਆ ਕੀਜੈ ਤਿਨਾ ਰੋਏ। ਉਹਨਾਂ ਸਾਰੀ ਉਮਰ ਤੋਂ ਦੁਖੀ ਰਹੀ ਅੰਦਰੋਂ, ਉੱਤੇ ਉਹਨਾਂ ਨੇ ਕੀ ਕਰ ਲਿਆ, ਕਹਿੰਦੇ ਹਰ ਕਰਤਾ ਸਭ ਕਿਛ ਜਾਣਦਾ। ਅੰਦਰ ਅੰਦਰ ਕੈਂਸਰ ਹੋਇਆ ਹੋਵੇ ਔਰ ਉਹਨੂੰ ਉੱਤੋਂ ਤੂੰ ਗਾ ਗਾ ਕੇ ਮੂੰਹ ਬਣਾ ਕੇ ਸਾਰੇ ਰਾਹ ਕਾ ਗਾ, ਜਿੰਨੇ ਵੀ ਭਾਈ ਸਾਹਿਬ ਜੀ ਅਸੀਂ ਜ਼ਿੰਦਗੀ 'ਚ ਦੇਖੇ ਔਰ ਸਾਡੇ ਅਰਗੇ ਵੀ ਸਾਰੇ ਅੰਦਰੋਂ ਅੱਤ ਦੁਖੀ ਹੋਣਗੇ ਔਰ ਉੱਥੋਂ ਸਭ ਤੋਂ ਜ਼ਿਆਦਾ ਕੀਰਤਨ ਉਹ ਕਰਨਗੇ। ਇਸ ਕਰਕੇ ਐਸੀ ਭੈੜੀ ਚੀਜ਼ ਹੈ ਜੋ ਇਸ ਛੱਕੇ 'ਚ ਦੱਸੀ ਆ ਮਹਾਰਾਜ ਨੇ, ਆ ਤੁਹਾਨੂੰ ਹੁਣ ਦੀ ਮਿਸਾਲ ਦੱਸੀ ਹੈ। ਰੂਪ ਕਪਟਿੰਗ ਰਾਜ ਕਪਟਿੰਗ ਰਾਜ ਜਾਓ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਖੋ, ਨਾਮ ਛੁਪੋ, ਸਭ ਖੁੱਟ ਗਿਆ, ਕਿੱਦਾਂ ਸਾਰੇ ਖਾਨਦਾਨ ਅਤੇ ਚੋਲ ਦਾ ਸੁਹਾਗਾ ਫਿਰ ਗਿਆ, ਸਾਰਾ ਸਿੱਖ ਰਾਜ ਖਤਮ ਹੋ ਗਿਆ, ਕਿਉਂਕਿ ਸਿੱਖ ਰਾਜ ਦੇ ਵਿੱਚ ਨਾਮ ਹੈ ਹੀ ਨਹੀਂ ਸੀ, ਕਣਾੜੇ ਚੱਲਣਾ ਜਿੰਨੇ ਸੀ ਸਾਡੇ। ਇਸ ਕਰਕੇ ਜਿਹੜਾ ਹੈ ਅੰਦਰੋਂ ਹੋਰ ਬਾਹਰੋਂ ਹੋਰ, ਉਹਨਾਂ ਲਈ ਇਹ ਛੱਕਾ ਲਿਖਿਆ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ, ਪਰ ਰਾਗ ਨਹੀਂ ਵੀ ਆਉਂਦਾ ਹੈ, ਕਈ ਭਾਂਤਾਂ ਨੇ ਕਰ ਲਓ ਤੁਸੀਂ, ਪਰ ਨਾਮ ਨਹੀਂ ਜਪਦੇ। ਜੇ ਨਾਲ ਨਾਮ ਜਪ ਲੈਣ ਸੋਨੇ 'ਤੇ ਸੁਹਾਗਾ ਹੋ ਜੇ, ਐਸਾ ਹੈ ਵੀ ਨਾਮ ਜਪੋ ਫਿਰ ਆ ਬਾਣੀ ਪੜ੍ਹਨ ਦਾ ਸਵਾਦ ਹੈ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ, ਨਹੀਂ ਹਾਰ ਕਿਉਂਕਿ ਜ਼ਿਆਦਾ ਬੁੱਧੀ ਪੂਜਾ ਦੀ ਧਾਨ ਨਾ ਖਰਾਬ ਹੁੰਦੀ ਹੈ। ਜਿਹੜਾ ਅਸੀਂ ਚੜਾਵਾ ਲੈਂਦੇ ਜਾਂ ਸਾਲੇ, ਅਸੀਂ ਕਹਿੰਦੇ ਹਾਂ ਇਹ ਸ਼ਬਦ ਭੇਟ ਹੈ, ਸ਼ਬਦ ਭੇਟ ਨਹੀਂ ਹੈ, ਤੁਹਾਡੇ ਢਿੱਡ ਦੀ ਭੇਟ ਹੈ। ਸਾਡੇ ਲਈ ਬਾਬੇ ਦਾ ਹੁਕਮ ਹੈ, ਘਾਲ ਖਾਏ ਕੇ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ, ਐਡੀ ਵੱਡੀ ਬਾਣੀ ਹੈ ਵੇਚਣ ਲਈ ਨਹੀਂ ਹੈ, ਇਹ ਸਾਰੀ ਦੁਨੀਆ ਨੂੰ ਫਰੀ ਵੰਡਣ ਲਈ ਹੈ। ਇਸ ਕਰਕੇ ਜਿਹੜੇ ਬੜੇ ਬੜੇ ਰਾਗੀ ਹੈ, ਗਾਂ ਆਪਣੇ ਪੁੱਤਾਂ ਨੂੰ ਵੀ ਰਾਗੀ ਬਣਾ ਲੈਂਦੇ ਹੈ, ਉਹ ਰਾਗੀ ਬਣਾ ਕੇ ਫਿਰ ਕਿਤੇ ਮਹਾਂਪੁਰਖ ਦੇ ਮਗਰ ਲੱਗੇ ਹੁੰਦੇ ਅਤੇ ਫਿਰ ਸਣੇ ਬੇੜੀਆਂ ਡੁੱਬ ਜਾਂਦੇ ਸਾਰੇ, ਆ ਹੁਣ ਡੁੱਬੇ ਹੈ, ਉਹਦੀ ਲੋਹ ਤਾਰਨ ਗਏ ਸੰਤ ਦੀ ਸਾਰੇ ਵਿੱਚੇ ਸਭ ਉਹ ਖਾਵੇ, ਸਾਰੀ ਪੂਜਾ ਦੇ ਧਾਨ ਨਾਲ ਬੁੱਧ ਖਰਾਬ ਹੁੰਦੀ ਪਹਿਲਾਂ। ਇਸ ਕਰਕੇ ਜਿਹੜਾ ਚੜਾਵਾ ਲੈਣਾ ਜਾਂ ਸਾਰਾ ਕਿਰਤ ਦੀ ਕਮਾਈ ਕਰੋ ਪੁਰਾਤਨ ਸਿੰਘਾਂ ਨੂੰ, ਔਰ ਇਸ ਚੀਜ਼ ਫਰੀ ਵੰਡੋ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ, ਇਹੀ ਹਾਰ ਆਪ ਤੁਖ ਸਾਹਮਣੇ ਹਰ ਹਰ 'ਚ ਭਿੱਜਣਾ ਅਸੀਂ ਗਾ ਕੇ, ਨਾ ਭੀਜੇ ਰਾਗੀ ਨਾਦੀ ਵੇਦ ਨਾਨਕ ਭੀਜੇ ਸਾਚੇ ਨਾਏ, ਬਾਬੇ ਨਾਨਕ ਦੀ ਬਾਣੀ ਪੜ੍ਹੋ, ਅਸੀਂ ਨਾਮ 'ਚ ਭਿੱਜਣਾ ਹੈ ਰਾਗਾਂ ਰੁੱਗਾਂ 'ਚ ਨਹੀਂ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ, ਨਹੀਂ ਹਾਰ ਹਾਰ ਭੀਜੈ ਰਾਮ ਰਾਜੇ ਜਿਨ੍ਹਾਂ ਅੰਤਰੇ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ। ਕਿਆ ਕੀਜੇ, ਉਹਨਾਂ ਨੇ ਕੀ ਕਰ ਲਿਆ, ਸਾਰੀ ਉਮਰ 'ਤੇ ਦੁਖੀ ਰਹੀ ਅੰਦਰੋਂ, ਹਰ ਕਰਤਾ ਸਭ ਕਿਛ ਜਾਣਦਾ, ਸਿਰੇ ਰੋਗ ਹੱਥ ਦੀ ਜੈ, ਸਿਰੇ ਰੋਗ ਹੱਥ ਦੀ ਜ ਜਿਨਾ
ਨਾਨਕ
ਗੁਰਮੁਖੇ ਗੁਰਮੁਖੇ ਔਰ ਭਗਤੀ ਦੜਾਏਗਾ ਛੱਕਾ ਅਖੀਰ ਤੇ ਆਣ ਕੇ। ਕਦੀ ਕਿਸੇ ਨੇ ਦੇਖਿਆ ਵੀ ਸਾਰਾ ਛੱਕਾ ਧਿਆਨ ਨਾਲ ਹੀ ਪੜ੍ਹ ਲਈਏ ਔਰ ਉਹ ਭਗਤੀ ਕਰ ਤੇ ਤੂੰ ਰੱਬ ਨੂੰ ਫੜ ਫੜ ਕੇ ਇਹ ਛੱਡ ਇਹਨਾਂ ਚਾਲਿਆਂ ਨੂੰ ਤੂੰ ਮਹਾਰਾ ਅਖੀਰ ਕਹਿੰਦਾ ਜਿਹਨਾਂ ਕਰਤਾ ਸਭ ਕੁਝ ਜਾਣਦਾ ਸਿਰੇ ਰੋਗ ਆਦੀ ਦੇ ਜਿਹਨਾਂ ਨਾਨਕ ਗੁਰਮੁਖੇ ਗੁਰੂ ਤਾਰ ਗੁਰੂ ਵਾਲਾ ਬਾਣ ਔਰ ਉੱਥੋਂ ਬਾਅਦ ਹਿਰਦਾ ਸ਼ੁੱਧ ਹੈ ਔਰ ਭਗਤੀ ਕਰਕੇ ਸ਼ੁੱਧ ਕਰ ਹਰ ਭਗਤੇ ਹੈ ਤੱਤੇ ਨੂੰ ਸਿਆਰੀ ਔਰ ਭਗਤੀ ਕਰਕੇ ਤੂੰ ਰੱਬ ਨੂੰ ਫੜ ਲੈ ਹਰ ਲੀਜੈ। ਇੱਥੇ ਆਣ ਕੇ ਛੱਕਾ ਵੀ ਖਤਮ ਹੋ ਗਿਆ ਛੰਦ ਵੀ ਖਤਮ ਹੋ ਗਏ ਦੋ ਡੰਡੀਆਂ ਚੌਕਾ ਦੋ ਡੰਡੀਆਂ 11 ਦੋ ਡੰਡੀਆਂ 18 ਇਸ ਕਰਕੇ ਪਿੱਛੇ ਐਡੀਟਿੰਗ ਹੈ ਇਹ 'ਚ ਕੋ ਹੋਰ ਫਾਲਤੂ ਲਾਈਨ ਨਹੀਂ ਕੋ ਲਿਖ ਸਕਦਾ ਇਸ ਕਰਕੇ ਆਹ ਛੱਕਾ ਜਿਹੜਾ ਇਹ ਅਸੀਂ ਧਿਆਨ ਨਾਲ ਫਿਰ ਪੜ੍ਹ ਲਈਏ ਲੇਕਿਨ ਇਹਦੇ 'ਚ ਅਸੀਂ ਇਹਦੇ 'ਤੇ ਜ਼ਿਆਦਾ ਜ਼ੋਰ ਦੇਣਾ ਹੈ ਹਰ ਹਰ ਭੀਜੇ ਔਰ ਆਰਾਮ ਨਾਲ ਆਪਣੇ ਟੱਬਰ 'ਚ ਬੈਠ ਕੇ ਨਾਮ ਜਪੋ ਉਹਦਾ ਬੱਚਿਆਂ 'ਤੇ ਅਸਰ ਪੈਂਦਾ ਹੈ ਰੋਜ਼ ਸਵੇਰੇ ਉੱਠੋ ਉਹਨਾਂ 'ਚ ਬੈਠ ਕੇ ਸਭ ਕੁਛ ਕਰੋ ਬਾਹਰ ਸਟੇਜਾਂ 'ਤੇ ਜਿੰਨਾ ਮਰਜ਼ੀ ਕਰ ਲਓਗੇ ਤਾਂ ਤੁਸੀਂ ਦੁਖੀ ਦੇ ਦੁਖੀ ਰਹੋਗੇ ਘਰ ਨਹੀਂ ਜਿੰਚ ਕਰ ਤੋਈ ਕਿਸੇ ਸਿੱਖ ਦਾ ਡੇਲੀ ਰੂਟੀਨ ਨਹੀਂ ਠੀਕ ਹੁੰਦਾ ਔਰ ਅੰਮ੍ਰਿਤ ਵੇਲਾ ਨਹੀਂ ਉਹ ਸਾਂਭਦਾ ਨਾਮ ਨਹੀਂ ਜਪਦਾ ਬਾਹਰ ਜਾ ਕੇ ਭਾਵੇਂ ਲੱਖ ਸਟੇਜ ਵੈਲਿਊ ਅਟੇਨ ਕਰ ਲਏ ਬਾਹਰ ਗਾਉਂਦਾ ਫਿਰੇ ਕੁਛ ਕਰਦਾ ਫਿਰੇ ਜੇ ਘਰ ਦੇ ਵਿੱਚ ਨਹੀਂ ਉਹ ਕੁਛ ਕਰਦਾ ਅਤੇ ਉਹਦਾ ਸਭ ਕੁਛ ਕਰਤਾ ਸਾਰਾ ਕੁਝ ਜਾਣਦਾ ਕੋਈ ਗਾਵੈ ਰਾਗੀ ਨਾ ਬੇਦੀ ਬਹੁ ਭਾਂਤੇ
ਕਰੇ
ਨਹੀਂ ਹਰ ਹਰ ਪੀਜੈ ਰਾਮ ਰਾਜੇ ਕਿਉਂ ਲਿਖਿਆ ਉਹਨਾਂ ਨੇ ਹਰ ਹਰ 'ਚ ਭਿੱਜਣਾ ਪੈਣਾ ਸਾਨੂੰ ਇੰਨਾ ਨਾਮ ਜਪੋ ਵੀ ਵਿੱਚ ਕਲਾ ਵਰਤਣ ਲੱਗ ਪਏ ਹਰ ਹਰ ਭਿੱਜ ਜਾਈਏ ਅਸੀਂ ਜਿਹਨਾਂ
ਅੰਤਰ ਕਪਟ
ਵਿਕਾਰ ਹੈ ਤੇਨਾ ਰੋਏ ਕਿਆ ਕੀ ਜੈ ਤੇਨਾ ਰੋਏ ਕਿਆ ਕੀ ਹਰ ਕਰਤਾ ਸਭ ਕਿਛ ਜਾਣਦਾ ਸਿਰੇ ਦਾ ਰੋਗ ਕੈਂਸਰ ਹੋਇਆ ਅੰਦਰ ਇਹਨਾਂ ਚੀਜ਼ਾਂ ਦਾ ਸਿਰੇ ਰੋਗ ਹੱਥ ਦੀਜੈ ਸਿਰੇ ਰੋਗ ਹੱਥ ਦੀ ਹੱਥ ਦੀਜੇ ਦਾ ਮਤਲਬ ਹੈ ਉੱਤੋਂ ਮੂੰਹ ਬਣਾ ਮਾ ਸਟੇਜਾਂ ਦੇ ਉੱਤੇ ਤੂੰ ਸਭ ਕੁਛ ਸੁਣਾਈ ਜਾਂਦਾ ਅੰਦਰ ਤੇਰੇ ਕੈਂਸਰ ਹੋਇਆ ਹੱਥ ਦੀਜੈ ਜਿਨ੍ਹਾਂ ਅਗਲੀ ਦੂਸਰੀ ਅਸਲ ਕੈਟਾਗਰੀ ਆਈ ਜਿਨ੍ਹਾਂ ਨਾਂ ਜਿਹੜੇ ਗੁਰੂ ਵਾਲੇ ਬਣੇ ਹੈ ਨਾਮ ਜਪਦੇ ਹੈ ਘਰ 'ਚ ਰਹਿੰਦੇ ਆ ਘਰ 'ਚ ਬੈਠ ਕੇ ਆਪਣੇ ਬੱਚਿਆਂ 'ਚ ਨਾਮ ਜਪਦੇ ਆ ਉਹਨਾਂ ਦਾ ਹਿਰਦਾ ਸ਼ੁੱਧ ਹੋ ਜਾਂਦਾ ਔਰ ਫਿਰ ਉਸ ਭਗਤੀ ਦੇ ਨਾਲ ਰੱਬ ਵੀ ਮਿਲ ਜਾਂਦਾ ਹਰ ਲੀਜੈ ਪਹਿਲਾਂ ਗੁਰਮੁਖੇ ਬਣੋ ਗੁਰੂ ਵਾਲੇ ਬਣੋ ਹਿਰਦਾ ਸ਼ੁੱਧ ਹੋਵੇ ਉੱਥੋਂ ਬਾਅਦ ਭਗਤੀ ਇੰਨੀ ਕਰੋ ਔਰ ਫਿਰ ਤੂੰ ਰੱਬ ਨੂੰ ਵੀ ਫੜ ਸਕਦੇ ਹੋ ਉਹ ਭਗਤੀ ਬਾਬਾ ਨਾਨਕ ਸਿੱਧਾ ਆਪਣੇ ਲਫਜ਼ਾਂ 'ਚ ਕਹਿ ਰਿਹਾ ਆਪ ਥਕਾ ਆਪ ਦਿੰਦਾ ਆਪਣੀ ਬਾਣੀ ਵੀ ਗੁਰਸਿੱਖ ਪੁੱਤੋ ਹੇ ਗੁਰਸਿੱਖ ਪੁੱਤੋ ਮੈਂ ਇੱਦਾਂ ਨਾਮ ਜਪਿਆ ਕਿੱਦਾਂ
ਸਬਦ ਪਾਖੈ ਅਰਦਿਓ ਰਤ ਦਿਨ ਰਾਤ ਅਰਦਿਓ ਰਤ ਦਿਨ ਰਾਤ
ਸਿੱਖੋ ਸਬਦ ਪਿਆਰਿਓ ਸਿਮਰਤ ਏਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।